ਸੋਰਠ ਮਹੱਲਾ ਪੰਜਵਾਂ ਮਿਰਤ ਕੋ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੇਦ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮਿਰਤਕ ਕੋ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੇਦ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਏ ਤਾ ਕੀ ਕੀਮਤ ਕਹਿਣ ਨਾ ਜਾਏ ਰਹਾਓ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਇਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਪਾਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੂਜੀ ਠਾਹਰ ਹਰ ਪਰਿਉ ਤਉ ਦੁਆਰੀ ਲੇਖਾ ਛੋੜ ਅਲੇਖੈ ਛੁਟੈ ਹੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਉਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੇਹੋ ਇਹੋ ਬਾਰੀ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੀਏ, ਗੁਰਫਤਿਹ ਜੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਸਰਬੱਤ ਮਾਈ ਭਾਈ ਬਿਲਾ ਨਾਗਾ ਹਰ ਰੋਜ਼ ਸਿੱਖ ਧਰਮ ਦੇ ਕੇਂਦਰੀ ਸਥਾਨ ਜਿਸ ਨੂੰ ਗੁਰਦੇਵ ਨੇ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦੋਂ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਹਾਂ ਨਾਨਕ ਕਸਮਲ ਜਾਹੇ ਨਹਾਇਐ ਰਾਮਦਾਸ ਸਰ। ਉਸ ਪਾਵਨ ਸਥਾਨ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਚੱਲ ਕੇ ਆਉਂਦੇ ਹੋ ਉੱਥੇ ਉਸ ਪਾਵਨ ਸਥਾਨ ਤੋਂ ਹਰ ਰੋਜ਼ ਅੰਮ੍ਰਿਤ ਵੇਲੇ ਦਾ ਸਮਰੱਥ ਗੁਰੂ ਦਾ ਬਖਸ਼ਿਸ਼ ਕੀਤਾ ਪਵਿੱਤਰ ਮੁਖਵਾਕ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸੁਭਾਈਮਾਨ ਹੋ ਕੇ ਜਿੱਥੇ ਸਰਵਣ ਕਰਦੇ ਹੋ ਉੱਥੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਵਾਕ ਦੀ ਕਥਾ ਵਿਚਾਰ ਹਰ ਰੋਜ਼ ਆਪ ਜਿੱਥੇ ਇੱਥੇ ਅਸਥਾਨ ਤੇ ਜੁੜ ਕੇ ਸੁਣਦੇ ਹੋ ਉੱਥੇ ਇਸ ਮੀਡੀਏ ਰਾਹੀਂ PTC ਚੈਨਲ ਰਾਹੀਂ ਦੇਸ਼ ਵਿਦੇਸ਼ ਵਿੱਚ ਵੀ ਆਪੋ ਆਪਣੇ ਘਰਾਂ ਦੇ ਅੰਦਰ ਮਨ ਵਿਰਤੀਆਂ ਨੂੰ ਇਕਾਗਰ ਹੋ ਕੇ ਬੈਠ ਕੇ ਗੁਰੂ ਕੇ ਪਵਿੱਤਰ ਮੁਖ ਵਾਕ ਦੀ ਵਿਚਾਰ ਅਤਿ ਸਤਿਕਾਰਯੋਗ ਸਿੰਘ ਸਾਹਿਬਾਨਾਂ ਦੇ ਪਾਸੋਂ ਅਤੇ ਪ੍ਰਸਿੱਧ ਵਿਦਵਾਨਾਂ ਦੇ ਪਾਸੋਂ ਸੁਣ ਕੇ ਲਾਹ ਲੈਂਦੇ ਆ ਰਹੇ ਹੋ। ਅੱਜ ਦਾ ਜਿਹੜਾ ਪਵਿੱਤਰ ਮੁਖ ਵਾਕ ਹੈ ਪਰਮ ਕਿਰਪਾਲੂ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਇਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਧੰਨ ਗੁਰੂ ਅਰਜਨ ਦੇਵ ਜੀ ਦਾ ਸੋਰਠ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਗੁਰੂ ਦੀ ਵਡਿਆਈ ਹਜ਼ੂਰ ਨੇ ਸਾਨੂੰ ਜਰਾਵਨਾ ਕੀਤੀ ਹੈ। ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਹਨ ਮੇਰੇ ਸਮਰੱਥ ਗੁਰੂ ਜੀ ਕਿਰਪਾ ਕਰਦੇ ਨੇ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿਣ ਨਾ ਜਾਈ। ਪੂਰੇ ਗੁਰੂ ਦੀ ਵਡਿਆਈ ਗੁਰੂ ਜੀ ਨੇ ਜਨਾਉਣਾ ਕੀਤੀ ਹੈ। ਪੂਰਨ ਗੁਰੂ ਦੀ ਵਡਿਆਈ ਜੋ ਮਹਿਮਾ ਹੈ ਉਸ ਦੀ ਕੀਮਤ ਕੋਈ ਕਹੀ ਨਹੀਂ ਜਾ ਸਕਦੀ। ਕਿਸੇ ਅਧੂਰੇ ਗੁਰੂ ਦੀ ਕਿਸੇ ਅਖੌਤੀ ਗੁਰੂ ਕਿਸੇ ਵਿਅਕਤੀ ਗੁਰੂ ਦੀ ਵਡਿਆਈ ਨਹੀਂ ਗੁਰੂ ਜੀ ਨੇ ਕੀਤੀ। ਇੱਥੇ ਪੂਰਨ ਗੁਰੂ ਦੀ ਵਡਿਆਈ ਉਸ ਪੂਰਨ ਗੁਰੂ ਦੀ ਵਡਿਆਈ ਮੇਰੇ ਸਤਿਗੁਰੂ ਨੇ ਕੀਤੀ ਹੈ ਜਿਸ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰਾ ਨਹੀਂ ਹੈ ਜੋ ਆਪ ਹੀ ਅਕਾਲ ਪੁਰਖ ਵਾਹਿਗੁਰੂ ਸਰਗੁਣ ਰੂਪ ਧਾਰ ਕੇ ਇਸ ਸੜ ਵਾਲ ਰਹੇ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਨਾਨਕ ਰੂਪ ਹੋ ਕੇ ਜਦੋਂ ਸੰਸਾਰ ਅੰਦਰ ਆਏ ਨੇ 10 ਸਰੂਪਾਂ ਦੇ ਅੰਦਰ ਹੋ ਕੇ ਗੁਰਦੇਵ ਵਰਤੇ ਹਨ ਅੱਗੋਂ ਜੁਗੋ ਜੁਗ ਅਟਲ ਸ਼ਬਦ ਗੁਰੂ ਦੇ ਲੜ ਸਾਨੂੰ ਲਗਾ ਗਏ ਹਨ। ਇਹ ਐਸੇ ਪੂਰਨ ਗੁਰੂ ਦੀ ਵਡਿਆਈ ਹੈ ਜਿਸ ਗੁਰੂ ਦੀ ਵਡਿਆਈ ਭੱਟਾ ਨੇ ਕਰਦਿਆਂ ਕਹਿ ਦਿੱਤਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀਪ ਆਇਓ ਗੁਰ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਨੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ। ਉਹ ਪੂਰਨ ਗੁਰੂ ਦੀ ਵਡਿਆਈ ਗੁਰਸੰਗਤ ਜੀ ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਗੁਰਬਾਣੀ 'ਚ ਗੁਰਦੇਵ ਪੰਚਮ ਪਾਤਸ਼ਾਹ ਦੇ ਪਾਵਨ ਵਚਨ ਹਨ ਗੁਰ ਪਰਮੇਸ਼ਰ ਏਕੋ ਜਾਨ, ਕੋਈ ਫਰਕ ਨਹੀਂ ਗੁਰੂ ਅਤੇ ਪਰਮੇਸ਼ਰ ਦੇ ਅੰਦਰ। ਜੇ ਸਾਨੂੰ ਇਹ ਭਰੋਸਾ ਨਹੀਂ ਗੁਰੂ ਦੇ ਉੱਤੇ ਵੀ ਗੁਰੂ ਸਾਡਾ ਪਰਮੇਸ਼ਰ ਸਰੂਪ ਹੈ, ਭਰੋਸੇ ਤੋਂ ਬਿਨਾਂ ਫਿਰ ਕੋਈ ਲਾਭ ਨਹੀਂ ਹੋਣਾ ਹੈ। ਕਿਉਂਕਿ ਸਤਿਗੁਰੂ ਦੇ ਪਾਵਨ ਬਾਣੀ ਅੰਦਰ ਬੋਲ ਹਨ, ਮਨ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਭਾਵੇਂ ਫਿਰ ਸੈਂਕੜੇ ਵਾਰੀ ਆਈ ਜਾਈ ਜਾਈਏ, ਭਾਵੇਂ ਜਿੰਨਾ ਮਰਜ਼ੀ ਕੁਝ ਕਹੀ ਜਾਈਏ ਸੁਣੀ ਜਾਈਏ, ਕੱਲੀਆਂ ਕਥਨੀਆਂ ਕਰਕੇ ਕੁਝ ਨਹੀਂ ਬਣਨਾ। ਗੁਰੂ ਦੇ ਉੱਤੇ ਭਰੋਸੇ ਦੀ ਬਹੁਤ ਜ਼ਰੂਰੀ ਲੋੜ ਹੈ। ਗੁਰਦੇਵ ਨੇ ਗੁਰੂ ਦੀ ਮਹਿਮਾ ਕਰਦਿਆਂ ਕਿਹਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਰਾ, ਪੰਚਮ ਪਾਤਸ਼ਾਹ, ਧੰਨ ਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬੋਲ ਹਨ। 52 ਅੱਖਰੀ ਦੇ ਆਰੰਭ ਵਿੱਚ ਵੀ ਅਤੇ ਅਖੀਰ ਵਿੱਚ ਵੀ ਇਹ ਸਲੋਕ ਹੈ। ਆਰੰਭਤਾ ਦੀ ਪੰਕਤੀ ਚ ਜਿੱਥੇ ਗੁਰਬਾਣੀ ਅੰਦਰ ਗੁਰੂ ਜੀ ਨੇ ਅਕਾਲ ਪੁਰਖ ਨੂੰ ਵੀ ਮਾਤਾ ਪਿਤਾ ਕਿਹਾ, ਹਰਜੀ ਮਾਤਾ, ਹਰਜੀ ਪਿਤਾ, ਜਿੱਥੇ ਹਰੀ ਨੂੰ ਵਾਹਿਗੁਰੂ ਨੂੰ ਮਾਤਾ ਵੀ ਪਿਤਾ ਵੀ ਕਿਹਾ, ਹਰਜੀ ਪ੍ਰਤਪਾਲਕ, ਹਰਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਉੱਥੇ ਮੇਰੇ ਸਤਿਗੁਰੂ ਗੁਰਬਾਣੀ ਚ ਕਹਿੰਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਰਾ। ਗੁਰੂ ਪਰਮੇਸ਼ਰ ਸਰੂਪ ਹੈ, ਗੁਰੂ ਹੀ ਸਾਡਾ ਮਾਲਕ ਹੈ। ਸਤਿਗੁਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ, ਇਸ ਸਲੋਕ ਦੇ ਅਖੀਰ ਚ ਗੁਰੂ ਜੀ ਨੇ ਕਿਹਾ ਹੈ। ਉਸ ਗੁਰੂ ਨੂੰ ਨਮਸਕਾਰ ਹੈ ਮੇਰੀ ਜਿਹੜਾ ਗੁਰੂ ਪਰਮੇਸ਼ਰ ਹੈ। ਇਸ ਲਈ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕਿ ਕੋਈ ਨਾ ਮੇਟਾ ਦਾਤ, ਗੁਰ ਪਰਮੇਸ਼ਰ ਏਕੋ ਜਾਨ। ਉਸ ਗੁਰੂ ਨੂੰ ਗੁਰੂ ਪਾਤਸ਼ਾਹ ਨੇ ਕਿਹਾ। ਇਸ ਲਈ ਸਿੱਖ ਨੂੰ ਭਰੋਸੇ ਦੀ ਲੋੜ ਹੈ, ਗੁਰੂ ਦੀ ਵਡਿਆਈ ਕਰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਅੰਦਰ ਪਾਵਨ ਵਚਨ ਕਹੇ ਹਨ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣ ਆਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਭਾਈ ਗੁਰਦਾਸ ਜੀ ਕਹਿੰਦੇ, ਭਾਈ ਸਤਿਗੁਰ ਗੁਣੀ ਨਿਧਾਨ ਹੈ, ਸਮਰੱਥ ਗੁਰੂ, ਪੂਰੇ ਗੁਰੂ ਗੁਣਾਂ ਦੇ ਖਜ਼ਾਨੇ ਨੇ। ਗੁਣ ਕਰ ਬਖਸ਼ੈ ਅਵਗੁਣ ਆਰੇ, ਗੁਰੂ ਪਰਮੇਸ਼ਰ ਸਰੂਪ ਹੈ, ਗੁਰੂ ਐਸਾ ਸਮਰੱਥ ਹੈ, ਔਗਣ ਆਰਿਆਂ ਨੂੰ ਵੀ ਗੁਣ ਬਖਸ਼ ਕੇ ਉਹਨਾਂ ਨੂੰ ਤਾਰ ਦਿੰਦਾ, ਗੁਰੂ ਸਮਰੱਥ ਹੈ। ਸਤਿਗੁਰ ਪੂਰਾ ਵੈਦ ਹੈ, ਸੰਸਾਰ ਦੇ ਜਿਹੜੇ ਵੈਦ ਨੇ, ਸਰੀਰਕ ਰੋਗ ਮੇਟਣ ਲਈ ਕੋਈ ਔਸਧੀ ਦੇ ਸਕਦੇ ਨੇ, ਪਰ ਉਹ ਵੀ ਔਸਧੀਆਂ ਤਾਂ ਰਾਸ ਆਉਂਦੀਆਂ, ਔਖਦ ਆਏ ਰਾਸ ਵਿੱਚ ਆਪ ਖਲੋਆ ਨਹੀਂ। ਕੋਈ ਔਸਧੀ ਕੋਈ ਦਵਾਈ ਕੰਮ ਨਹੀਂ ਕਰਦੀ ਜਿੰਨਾ ਚਿਰ ਵਾਹਿਗੁਰੂ ਮਦਦ ਨਾ ਕਰੇ। ਤੇ ਗੁਰੂ ਮੇਰਾ ਐਸਾ ਹੈ, ਐਸੀ ਦਵਾਈ ਦਿੰਦੇ ਨੇ ਨਾਮ ਦੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸਤਿਗੁਰ ਪੂਰਾ ਵੈਦ ਹੈ, ਕੋਈ ਅਧੂਰਾ ਵੈਦ ਨਹੀਂ। ਦਿਲ ਦੀਆਂ ਸਮਝਣ ਵਾਲੇ, ਦਿਲ ਦੀਆਂ ਜਾਣਨ ਵਾਲੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਦੁਨੀਆਂ ਦੇ ਕਿਸੇ ਵੈਦ ਤੋਂ ਉਹ ਰੋਗ ਕੱਟੇ ਨਹੀਂ ਜਾ ਸਕਦੇ, ਮੇਰਾ ਗੁਰੂ ਉਹ ਰੋਗ ਕੱਟਣ ਨੂੰ ਵੀ ਸਮਰੱਥ ਹੈ। ਕੋਈ ਇੱਕ ਰੋਗ ਨਹੀਂ, ਪੰਜੇ ਰੋਗ ਜਿਹੜੇ ਅਸਾਧ ਨੇ, ਉਹਨਾਂ ਦੇ ਵਿੱਚੋਂ ਇੱਕ ਐਡਾ ਵੱਡਾ ਰੋਗ ਆ, ਮੇਰੇ ਗੁਰੂ ਜੀ ਨੇ ਕਹਿ ਦਿੱਤਾ, ਹਉਮੈ ਰੋਗ ਮਨੁੱਖ ਕੋ ਦੀਨਾ, ਜਿਹੜਾ ਸਭ ਤੋਂ ਵੱਡਾ, ਜਿਹਨੂੰ ਇਹ ਵੀ ਕਹਿ ਦਿੱਤਾ ਹਉਮੈ ਦੀਰਘ ਰੋਗ ਹੈ। ਇਹ ਸਾਰੇ ਰੋਗ ਨੇ ਜਿਹੜੇ ਕਾਮ ਵੀ, ਕ੍ਰੋਧ, ਲੋਭ, ਮੋਹ, ਅਹੰਕਾਰ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰਦਿਓ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਸਤਿਗੁਰ ਪੂਰਾ ਨਿਰਵੈਰ ਹੈ, ਕਿੰਨਾ ਨਿਰਵੈਰ ਹੈ ਗੁਰੂ ਦਾ, ਕਿਸੇ ਨਾਲ ਵੈਰ ਨਹੀਂ। ਨਿੰਦਕ ਦੋਖੀ ਬੇਮੁਖ ਤਾਰੇ। ਸਤਿਗੁਰ ਪੂਰਾ ਨਿਰਭਉ ਹੈ, ਸਤਿਗੁਰੂ ਪਾਤਸ਼ਾਹ ਭੈ ਤੋਂ ਰਹਿਤ ਹਨ। ਇਹ ਪੂਰੇ ਗੁਰੂ ਦੀ ਵਡਿਆਈ ਭਾਈ ਸਾਹਿਬ ਜੀ ਨੇ ਵਰਣਨ ਕੀਤੀ ਆ। ਇੱਕ ਥਾਂ ਤਾਂ ਭਾਈ ਸਾਹਿਬ ਜੀ ਵਡਿਆਈ ਕਰਦਿਆਂ कथन कीता सतगुर पारस परसै कंचन करै मनूर मलीना, सतगुर बावन चंदनो बास सुबास करै लखीना। भाई सतगुरु पारस रूप ने, पर गुरसंगत जी पारस विच शक्ति आ, जेड़ी धात पारस दे नाल सो जावे पारस ओनू सोना बना दिंदा है, पर जे धात पारस दे नाल सोहेगी नहीं ते सोना कित्थों बनना है। इसे तरह गुरु रूप पारस नाल ओही जीव रूप धात सो के शुद्ध ब्रह्म रूप सोना बनेगा, जेड़ा होमै दी दीवार नूं दूर छड़ के गुरु नाल सो जावेगा, नहीं तो विच होमै भीत करारी है। सो सतगुरु साहब दी वडियाई कहण तों परे है। मेरे सतगुरु साहब जी इत्थे कहंदे ने पूरे गुर की देख वडाई। भाई पूर्ण गुरु दी वडियाई, सिख नूं गुरु दे उत्ते पूर्ण भरोसा होवे, ए अटल सच्चाई है। जैसा सतगुरु सुनी दा तैसो ही मैं दीठ, विछड़िया मेले प्रभु हर दरगह का वसीठ, हर नामो मंत्र दृढ़ाए दा कट्टे होमै रोग। ऐसा गुरु है, जैसा गुरु सुनी दे तैसा प्रतख वेख्या, मेरे पंचम पातशाह जी कहंदे हन। तो गुरु दी की वडियाई आ। मेरे सतगुरु साहब जी इस पावन शब्द दे अंदर रंभता तों बख्शिश कर रहे हन। आओ मन विरतियां नूं एकागर करके शब्द दी विचार शब्द दे रंभता तों श्रवण करिए।
सतनाम वाहे गुरु साहिब जी, सोरठ महला पंजवा, निरत को पायो तन सासा, बिछुरत आन मिलाया।
मृतक दा अर्थ है जेड़ा मृतक हो गया जी दे विचों सवास निकल गए। मृतक कई तरह दे ने, एक ता मृतक है जेड़ा समय दे नाल करते दे हुक्म दे अंदर, उदे हुक्म दे अंदर ही सवास जदों पूरे हो गए ओ किसे तरह भी हो गए, क्योंकि मौत आ जेड़ी ओ अनंत तरह दे नाल विद्वाना ने वर्णन कीती आ। एक तरह दे नाल नहीं, सौ तो वध तरह दी मौत दास ने ग्रंथा दे अंदर पढ़ी आ। आपां आम ही मौतां अजकल भी देखदे आं किन्ने तरह दीआं हुंदीआं ने। मेरे सतगुरु ने बाणी दे अंदर तदी कह दिता, क्या जाना किव मरहेंगे कैसा मरना होए। पता नहीं किस तरह मनुख दा अंतला समय जिहड़ा ओ कित्थे आउणा ते किस ढंग दे नाल आउणा जदों सवास शरीर दे विचों निकलणे आ। कई तां गोडे घसीस घसीट के मरदे ने, कोई कैंसर दीआं बीमारियां दे नाल, कोई किसे रोग दे नाल, कोई किसे ढंग दे नाल, अनेक तरह दे मौत वैदिक ग्रंथां दे अंदर लिखे हुए मिलदे हन। अरहो विचार गुरमत निर्णय सागर निर्णय भंडार एक बहुत पुरातन ग्रंथ है, उहदे विच इक सौ तों वध तरह दी मौत लिखी हुई आ। गुरमत निर्णय भंडार दे अंदर जिंदगी च मदे ही कोई गुरसिख गुरु दे प्रतख रूप विच आ के दर्शन कर पाउंदा, दूरों दूरों चल के बड़ा आउणा कठिन हुंदा, ते गुरसिख धर्म दी किरत करके गुरु निमित दसवंध जरूर कढ़दे सन। उन्हां सिखां दे कोलों कट्ठा करके गुरु कोल पहुंचावण लई दसवंध गुरु दे मुखिए सिख एकत्र कीते होए सन, नीयत कीते होए सन। उन्हां वसंदां दे विचों भी कुछ मुखी सिख बन जांदे सन, ओ वड्डे मसंद कहाउंदे सन, समें समें गुरु कोल कार भेटा लियाउंदे सन। आनंदपुर साहब दा जद असीं इतिहास पढ़दे हां ਤਾਂ ਜੇਕਰ ਆਉਂਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ, ਗੁਰਸੰਗਤ ਜੀ ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਕਿੰਨੀ ਕੁ ਆਜੂ ਆ 9 ਸਾਲ ਦੀ ਹਜ਼ੂਰ ਦੀ, ਜਗਤ ਗੁਰੂ ਹੋ ਕੇ ਗੁਰੂ ਚੋਜੀ ਪ੍ਰੀਤਮ ਦਸਮ ਪਾਤਸ਼ਾਹ ਸਾਨੂੰ ਤਾਰਨ ਲੱਗੇ ਨੇ। ਗੁਰੂ ਦੀ ਚਲਾਈ ਮਰਜ਼ਾਦਾ ਮੁਤਾਬਕ ਮਸੰਦ ਉਸੇ ਤਰ੍ਹਾਂ ਗੁਰਸਿੱਖਾਂ ਕੋਲੋਂ ਕਾਰ ਲੈ ਕੇ ਗੁਰੂ ਕੋਲ ਪਹੁੰਚਦੇ ਨੇ। ਕੁਝ ਚਿਰ ਥੋੜਾ ਸਮਾਂ ਵਰਤਿਆ ਬੀਤਿਆ ਤੇ ਗੁਰੂ ਜੀ ਦੇ ਕੋਲ ਕੁਝ ਮਸੰਦ ਭੇਟਾ ਲੈ ਕੇ ਆਏ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲ ਸਰੂਪ ਵਿੱਚ ਨੇ। ਗੁਰੂ ਜੀ ਦੇ ਕੋਲ ਲਿਆ ਕੇ ਜਦੋਂ ਭੇਟਾ ਰੱਖੀ, ਮਹਾਰਾਜ ਉਹਨਾਂ ਨੂੰ ਕਹਿਣ ਲੱਗੇ, ਭਾਈ ਕੀ ਗੱਲ ਇਹ ਜਿਹੜਾ ਦਸਵੰਧ ਆ ਗੁਰਸਿੱਖਾਂ ਦਾ, ਜਿਹੜੀ ਇਹ ਕਾਰ ਭੇਟਾ ਲੈ ਕੇ ਆਏ ਹੋ ਤੁਸੀਂ, ਇਹ ਥੋੜੀ ਆ, ਕਾਰਨ ਕੀ ਹੋ ਗਿਆ? ਉਹ ਬਹਾਨੇ ਬਣਾਉਣ ਲੱਗੇ। ਅੱਗੋਂ ਕਹਿਣ ਲੱਗੇ, ਮਹਾਰਾਜ ਜਿਹੜੇ ਪਹਿਲਾਂ ਅਮੀਰ ਸਿੱਖ ਸੀਗੇ ਉਹ ਚੜ੍ਹਾਈ ਕਰ ਗਏ, ਤੇ ਹੁਣ ਗਰੀਬ ਸਿੱਖ ਨੇ ਜਿੰਨੀ ਕੁ ਭੇਟਾ ਉਹਨਾਂ ਦਾ ਦਸਵੰਧਾ ਇਕੱਠਾ ਕਰਕੇ ਤੁਹਾਡੇ ਕੋਲ ਲਿਆ ਦਿੱਤਾ ਹੈਗਾ। ਮਹਾਰਾਜ ਕਹਿੰਦੇ, ਨਹੀਂ ਭਾਈ, ਐਸਾ ਤਾਂ ਨਹੀਂ ਹੋ ਸਕਦਾ ਹੈ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਹੈ ਗੁਰਸਿੱਖਾਂ ਦੇ ਉੱਤੇ, ਪਰ ਇਹ ਕਾਰ ਤੁਸੀਂ ਘੱਟ ਲੈ ਕੇ ਆਇਓ। ਚਲੋ ਇਹ ਗੱਲ ਹੋਈ। ਉਹ ਫਿਰ ਮੁਖੀ ਜਿਹੜਾ ਮਸੰਦ ਸੀ ਉਹਨਾਂ ਦੇ ਵਿੱਚੋਂ ਗੁਰੂ ਜੀ ਦੇ ਕੋਲੋਂ ਗਏ, ਜਾ ਕੇ ਉਸ ਮੁਖੀ ਮਸੰਦ ਦਾ ਨਾਂ ਇਤਿਹਾਸ ਵਿੱਚ ਚੇਤੂ ਮਸੰਦ ਆਇਆ। ਬੜਾ ਸਰੀਰਕ ਕਰਕੇ ਡਾਢਾ ਤਕੜਾ ਸੀ ਉਹ ਮਸੰਦ। ਦੂਜੇ ਗੁਰੂ ਜੀ ਕੋਲੋਂ ਇਹ ਗੱਲ ਸੁਣ ਕੇ ਉਹਦੇ ਕੋਲ ਗਏ, ਜਿਹੜਾ ਉਹਨਾਂ ਦਾ ਆਗੂ ਸੀਗਾ। ਚੇਤੂ ਨੂੰ ਜਾ ਕੇ ਕਹਿਣ ਲੱਗੇ ਵੀ ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਨੂੰ ਆਹ ਵਚਨ ਕਹੇ ਨੇ। ਅੱਗੋਂ ਚੇਤੂ ਮਸੰਦ ਕਹਿਣ ਲੱਗਿਆ, ਕੋਈ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਾਲ ਅਵਸਥਾ ਵਿੱਚ ਜਵਾਨੀ ਵਿੱਚ ਨੇ, ਇਹ ਸੁਭਾਅ ਹੀ ਐਸਾ ਜਿਹੜੀ ਜਵਾਨੀ ਤੇ ਬਾਲਕ ਉਮਰ ਹੈ ਇਹਦੇ ਵਿੱਚ ਓਦਾਂ ਹੀ ਤੁਹਾਨੂੰ ਕਹਿ ਦਿੱਤਾ ਹੈ। ਹੁਣ ਨਾ ਤਾਂ ਸਹੀ ਆਪ ਚੇਤੂ ਸੀ, ਨਾ ਉਹ ਜਿਹੜੇ ਦੂਸਰੇ ਮਸੰਦ ਸਨ ਉਹ ਵੀ ਸਹੀ ਨਹੀਂ ਸੀ, ਉਹ ਵੀ ਵਿੱਚੋਂ ਚੋਰੀ ਕਰਦੇ ਸਨ, ਸਹੀ ਦੋ ਸਾਰੇ ਹੀ ਨਹੀਂ ਸਨ ਉਹ। ਚੇਤੂ ਕਹਿਣ ਲੱਗਿਆ, ਉਹਨਾਂ ਦੀ ਬਾਲ ਉਮਰ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਹਨ, ਬਾਲ ਜੁਬਾ ਅਵਸਥਾ ਜੋਏ। ਕਹਿਣ ਲੱਗਿਆ, ਜਿਹੜੀ ਬਾਲ ਉਮਰ ਹੈ ਜਾਂ ਜਵਾਨੀ ਉਮਰ ਹੈ, ਐਸਾ ਹੀ ਇਸਮੈ ਹੋਏ, ਐਸਾ ਇਸ ਵਿੱਚ ਹੋ ਜਾਂਦਾ, ਕੋਈ ਫਿਕਰ ਨਾ ਕਰੋ। ਚੇਤੂ ਕਹਿੰਦਾ, ਮੈਂ ਜਾਵਾਂਗਾ, ਜਾ ਕੇ ਗੁਰੂ ਜੀ ਨੂੰ ਕਹਾਂਗਾ ਵੀ ਇਸ ਤਰ੍ਹਾਂ ਨਾ ਕਰਿਆ ਕਰੋ, ਇਹ ਮੁਖੀ ਸਿੱਖ ਨੇ ਤੁਹਾਡੇ ਕਿੱਡੀ ਕਿੱਡੀ ਦੂਰੋਂ ਸਿੱਖਾਂ ਨੂੰ ਪ੍ਰੇਰ ਕੇ ਤੁਹਾਡੇ ਕੋਲ ਕਾਰ ਲੈ ਕੇ ਆਉਂਦੇ ਨੇ, ਤੁਸੀਂ ਇਸ ਤਰ੍ਹਾਂ ਨਾ ਇਹਨਾਂ ਨੂੰ ਕਹੋ, ਮੈਂ ਸਮਝਾਵਾਂਗਾ ਗੁਰੂ ਜੀ ਨੂੰ। ਚੇਤੂ ਕਹਿੰਦਾ, ਹੁਣ ਸਰਬ ਕਲਾ ਗੁਰੂ ਸਮਰੱਥ ਅੰਤਰਜਾਮੀ ਗੁਰ ਪਰਮੇਸ਼ਰ ਜਾਣ, ਜਿਹੜਾ ਇੱਕੋ ਜਾਣ ਗੁਰੂ ਜੀ ਗੁਰਬਾਣੀ ਚ ਕਹਿੰਦੇ ਨੇ। ਚੇਤੂ ਕਹਿੰਦਾ, ਮੈਂ ਜਾ ਕੇ ਉਹਨਾਂ ਨੂੰ ਸਮਝਾਵਾਂਗਾ। ਹੁਣ ਚੇਤੂ ਮਸੰਦ ਵੀ ਗੁਰੂ ਜੀ ਦੇ ਕੋਲ ਆ ਗਿਆ। ਚੇਤੂ ਮਸੰਦ ਆ ਕੇ ਕਹਿਣ ਲੱਗਿਆ, ਮਹਾਰਾਜ ਇਹ ਤੁਹਾਡੇ ਸਾਰੇ ਸਿੱਖ ਮੁਖੀ ਨੇ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਵੀ ਇਹ ਕਾਰ ਭੇਟਾ ਲੈ ਕੇ ਆਉਂਦੇ ਸਨ। ਕੁਝ ਤਾਂ ਅਸੀਂ ਪੁਰਾਣੇ ਜਿਹੜੇ ਉਦੋਂ ਪਹਿਲਾਂ ਵੀ ਮਹਾਰਾਜ ਸਮੇਂ ਸਮੇਂ ਸਿੱਖਾਂ ਦੇ ਕੋਲੋਂ ਗ੍ਰਾਹੀ ਲੈ ਕੇ ਆਉਂਦੇ ਹਾਂ, ਤੁਹਾਡੀ ਬਾਲਕ ਉਮਰ ਅਵਸਥਾ ਹੈ, ਮਹਾਰਾਜ ਸਿੱਖਾਂ ਦਾ ਇਸ ਤਰ੍ਹਾਂ ਨਿਰਾਦਰ ਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਚੇਤੂ ਇਹਨਾਂ ਵਿੱਚ ਵੀ ਇੱਕ ਚੋਰੀ ਦੀ ਖੋਟ ਹੈ, ਇੱਕ ਝੂਠ ਬੋਲਣ ਦੀ ਖੋਟ। ਜੋ ਇਹਨਾਂ 'ਚ ਖੋਟ ਹੈ ਉਹ ਤੇਰੇ ਵਿੱਚ ਵੀ ਹੈ, ਇਹ ਤੇਰੇ ਵਿੱਚ ਵੀ ਦੋਸ਼ ਹੈ, ਤੂੰ ਵੀ ਝੂਠ ਬੋਲਦਾ ਤੇ ਚੋਰੀ ਤੂੰ ਵੀ ਕਰਦਾ। ਚੇਤੂ ਕਹਿਣ ਲੱਗਿਆ, ਜੀ ਐਸਾ ਤਾਂ ਨਹੀਂ ਹੈ, ਮੈਂ ਸੰਖੇਪ ਵਿੱਚ ਬੇਨਤੀ ਕਰਦੇ ਵਾਂ। ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਪੰਜ ਸਿੱਖਾਂ ਨੂੰ, ਮਹਾਰਾਜ ਕਹਿੰਦੇ, ਜਾਓ ਭਾਈ ਚੇਤੂ ਦੇ ਘਰ ਫਲਾਨੇ ਰੇਸ਼ਮ ਦੇ ਬਸਤਰ ਵਿੱਚ ਲਵੇਟ ਕੇ ਇੱਕ ਚੂੜਾ ਰੱਖਿਆ ਹੋਇਆ ਹੈ, ਜਾਓ ਲੈ ਕੇ ਆਓ। ਕਿਉਂਕਿ ਇਹ ਘਟਨਾ ਇਤਿਹਾਸ ਵਿੱਚ ਇਸ ਤਰ੍ਹਾਂ ਦਰਸਾਈ ਗਈ ਆ, ਇੱਕ ਗੁਰੂ ਕੇ ਸਿੱਖ ਨੇ ਗੁਰੂ ਕੀ ਮਾਤਾ ਲਈ ਬਹੁਤ ਵਡਮੁੱਲਾ ਕੀਮਤੀ ਚੂੜਾ, ਗੁਰਪ੍ਰਤਾਪ ਦੇ ਬੋਲ ਹਨ, ਇੱਕ ਚੂੜਾ ਗੈਂਡੇ ਕੋ ਬਣਿਓ, ਜੜਿਓ ਜੜਾਓ, ਹੀਰਨ ਜੜਿਓ, ਹੀਰਿਆਂ ਦੇ ਨਾਲ ਜੜਿਆ ਹੋਇਆ ਬਹੁਤ ਵਡਮੁੱਲਾ ਕੀਮਤੀ, ਉਹ ਚੇਤੂ ਮਸੰਦ ਨੇ ਆਪਣੇ ਘਰ ਵਿੱਚ ਲੁਕੋ ਰੱਖਿਆ ਸੀਗਾ। ਜਿਸ ਸਿੱਖ ਨੇ ਚੇਤੂ ਨੂੰ ਦਿੱਤਾ ਸੀ ਗੁਰੂ ਜੀ ਦੇ ਕੋਲ ਲਿਜਾਣ ਵਾਸਤੇ, ਉਹ ਸਿੱਖ ਵੀ ਥੋੜੇ ਸਮੇਂ ਬਾਅਦ ਗੁਰੂ ਜੀ ਕੋਲ ਆਵਣਾ ਚਾਹਿਆ, ਤੇ ਚੇਤੂ ਨੂੰ ਪਤਾ ਲੱਗ ਗਿਆ ਵੀ ਗੁਰੂ ਜੀ ਕੋਲ ਜਾ ਰਿਹਾ, ਕਿਤੇ ਜਾ ਕੇ ਦੱਸ ਨਾ ਦੇਵੇ। ਨੇ ਉਹ ਸਿੱਖ ਨੇ ਪੁੱਛ ਲਿਆ ਸੀ ਵੀ ਮਹਾਰਾਜ ਨੂੰ ਮੇਰੀ ਭੇਟਾ ਚੂੜਾ ਪਹੁੰਚਾ ਦਿੱਤਾ ਸੀ? ਚੇਤੂ ਕਹਿੰਦਾ, ਪਹੁੰਚਾ ਦਿੱਤਾ ਸੀ। ਜਦੋਂ ਆਨੰਦਪੁਰ ਸਾਹਿਬ ਆਇਆ ਉਹ ਸਿੱਖ, ਤਾਂ ਚੇਤੂ ਨੇ ਜਿਹੜੇ ਕਲੰਗੀਧਰ ਦੇ ਪਹਿਰੇ ਤੇ ਸਿੱਖ ਸੀ ਉਹਨਾਂ ਨੂੰ ਚੇਤੂ ਨੇ ਸਿਖਾ ਦਿੱਤਾ। ਕਹਿਣ ਲੱਗਿਆ, ਆਹ ਜਿਹੜਾ ਸਿੱਖ ਹੈ ਨਾ, ਇਹਨੂੰ ਗੁਰੂ ਜੀ ਦੇ ਕੋਲ ਨਾ ਜਾਣ ਦਿਓ, ਮਸਤਾਨਾ ਹੈ, ਇਹ ਐਵੇਂ ਰੌਲਾ ਪਾਉਂਦਾ ਰਹਿੰਦਾ, ਐਵੇਂ ਬੋਲਦਾ ਰਹਿੰਦਾ ਹੈਗਾ, ਗੁਰੂ ਜੀ ਕੋਲ ਜਾ ਕੇ ਐਵੇਂ ਕੁਝ ਕਹੇਗਾ, ਸਮਾਂ ਬਰਬਾਦ ਕਰੇਗਾ। ਗੁਰੂ ਸਾਹਿਬ ਤੇ ਪਹਿਰੇਦਾਰ ਨੂੰ ਚੇਤੂ ਨੇ ਸਿਖਾਇਆ ਸੀ, ਕਿਹਾ ਸੀ ਉਹਦੇ ਭਾਣੇ ਸੱਚੀਓ ਮਸਤਾਨਾ ਹੋਣਾ, ਜਦੋਂ ਅੰਦਰ ਨੂੰ ਲੰਘੇ ਉਹ ਮੋੜ ਦਿਆ ਕਰੇ। ਆਖਿਰ ਸਿੱਖ ਦੂਰ ਜਾ ਕੇ ਇੱਕ ਦਰਖਤ ਥੱਲੇ ਬੈਠ ਗਿਆ, ਘਟ ਘਟ ਕੇ, ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਭੇਜ ਕੇ ਸਿੱਖ ਨੂੰ ਉਹਨੂੰ ਕੋਲ ਬੁਲਾਇਆ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਆ ਕੇ ਉਹਨੇ ਮੱਥਾ ਟੇਕਿਆ। ਮਹਾਰਾਜ ਹੱਸਦੇ ਕਹਿਣ ਲੱਗੇ, ਮਹਾਰਾਜ ਕਹਿੰਦੇ, ਭਾਈ ਸਿੱਖਾ ਖਾਲੀ ਆ ਗਿਆ ਕਿ ਆਪਣੀ ਮਾਤਾ ਜੀ ਲਈ ਕੋਈ ਚੂੜਾ ਨਹੀਂ ਤੂੰ ਲੈ ਕੇ ਆਇਆ? ਕਿਉਂਕਿ ਸਤਿਗੁਰੂ ਜਾਣਦੇ ਸਨ ਉਹ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ, ਉਹਨੂੰ ਪਤਾ ਨਹੀਂ ਸੀ ਵੀ ਚੇਤੂ ਬਸੰਦ ਨੂੰ ਦਿੱਤਾ। ਉਹ ਕਹਿਣ ਲੱਗਿਆ ਮਹਾਰਾਜ, ਤੁਹਾਡੇ ਮੁਖੀ ਸਿੱਖ ਨੂੰ ਜਿਹੜਾ ਬਹੁਤ ਤਕੜਾ ਮੋਟਾ ਸਿੱਖ ਆ ਉਹਨੂੰ ਦੇ ਦਿੱਤਾ ਮੈਂ ਤਾਂ, ਉਹ ਤਾਂ ਕਹਿੰਦਾ ਪਹੁੰਚਾ ਦਿੱਤਾ। ਤੇ ਫਿਰ ਮਹਾਰਾਜ ਨੇ ਮਸੰਦ ਨੂੰ ਜਦੋਂ ਚੇਤੂ ਨੂੰ ਪੁੱਛਿਆ, ਉਹ ਆ ਕੇ ਮੁੱਕਰ ਗਿਆ, ਕਹਿੰਦਾ ਮਹਾਰਾਜ ਐਵੇਂ ਝੂਠ ਬੋਲਦਾ। ਫਿਰ ਮਹਾਰਾਜ ਨੇ ਸਿੱਖ ਉਹਦੇ ਘਰ ਭੇਜੇ, ਸਾਹਮਣੇ ਉਹ ਚੂੜਾ ਮੰਗਾ ਕੇ ਵਿਖਾਇਆ, ਮੇਰੇ ਸਤਿਗੁਰੂ ਐਸੇ ਹਨ, ਸਰਬ ਕਲਾ ਸਮਰੱਥ ਹਨ, ਤੇ ਧੰਨ ਗੁਰੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਉਹ ਐਸੇ ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ ਸਨ। ਗੁਰੂ ਅੰਤਰਜਾਮੀ ਹੈ, ਗੁਰੂ ਸਰਬ ਕਲਾ ਸਮਰੱਥ ਹੈ। ਸਿੱਖ ਨੂੰ ਇਹ ਪੂਰਾ ਭਰੋਸਾ ਹੋਣਾ ਚਾਹੀਦਾ ਵੀ ਮੇਰਾ ਸਤਿਗੁਰ ਮੇਰਾ ਸਦਪ੍ਰਤ ਪਾਲ ਹੈ, ਸਤਿਗੁਰ ਮੇਰਾ ਮਾਰਜ ਵੱਲ ਹੈ। ਆਨੰਦਪੁਰ ਸਾਹਿਬ ਦਾ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਗੁਰਸੰਗਤ ਜੀ, ਕਿ ਮੇਰੇ ਚੋਜੀ ਪ੍ਰੀਤਮ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਸਾਜੀ ਆ, ਉਸ ਵੇਲੇ ਪੰਜਾਂ ਦੇ ਸੀਸ ਕਲਮ ਨਹੀਂ ਸੀ ਕੀਤੇ, ਪੰਜਾਂ ਨੂੰ ਫਿਰ ਮੇਰੇ ਸਤਿਗੁਰੂ ਨੇ ਪ੍ਰਤੱਖ ਜੀਵਨ ਦਾਨ ਨਹੀਂ ਬਖਸ਼ਿਆ। ਸਤਿਗੁਰੂ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਗੁਰੂ ਨਾਨਕ ਤੋਂ ਲੈ ਕੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿੰਨੇ ਇਤਿਹਾਸ ਵਿੱਚ ਸਾਨੂੰ ਪ੍ਰਸੰਗ ਮਿਲਦੇ ਨੇ। ਆ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦਾ ਪਾਵਨ ਅਸਥਾਨ, ਉਹਨਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਕਦੇ ਬਾਬਾ ਗੁਰਦਿੱਤਾ ਜੀ ਦੇ ਇਤਿਹਾਸ ਨੂੰ ਜਦ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿੱਚ ਬੇਅੰਤ ਪ੍ਰਸੰਗ ਆਉਂਦੇ ਹਨ। ਸਿੱਖ ਨੂੰ ਗੁਰੂ ਦੇ ਉੱਤੇ ਕੋਈ ਸ਼ੰਕਾ ਕਰਨੀ ਨਹੀਂ ਚਾਹੀਦੀ, ਸਿੱਖ ਦੇ ਮਨ ਦੇ ਅੰਦਰ ਪੂਰਨ ਭਰੋਸਾ ਹੋਵੇ। ਜੇ ਅਕਾਲ ਪੁਰਖ ਵਾਹਿਗੁਰੂ ਮਾਰਨ ਤੇ ਜਵਾਲਣ ਨੂੰ ਸਮਰੱਥ ਹੈ, ਮੇਰਾ ਗੁਰੂ ਵੀ ਮਾਰਨ ਤੇ ਜਵਾਲਣ ਨੂੰ ਸਮਰੱਥ ਹੈ। ਸਤਿਗੁਰ ਮੇਰਾ ਸਦ ਪ੍ਰਤ ਪਾਲ ਹੈ, ਸਤਿਗੁਰ ਮੇਰਾ ਮਾਰਜ ਵੱਲ ਹੈ। ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ, ਜਿਹੜੇ ਆਤਮਕ ਮੌਤ ਗੁਰੂ ਪਰਮੇਸ਼ਰ ਵੱਲੋਂ ਮਰੇ ਹੋਏ ਸਨ, ਸਦੀਆਂ ਤੋਂ ਮਰੇ ਹੋਏ ਸਨ ਆਤਮਕ ਮੌਤ, ਜਿਹੜੇ ਗੁਰੂ ਤੋਂ ਬੇਮੁਖ ਸਨ, ਬਿਸ਼ਰਤ ਬਿਛੜੇ ਹੋਏ ਸਨ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਚ ਭਟਕਦੇ ਆਏ ਸਨ, ਜਦੋਂ ਮੇਰੇ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਉਹਨਾਂ ਨੂੰ ਪ੍ਰਤੱਖ ਵੀ ਸੀਸ ਕਲਮ ਕਰਕੇ ਜੀਵਨ ਦਾਨ ਵੀ ਬਖਸ਼ਿਆ, ਤੇ ਫਿਰ ਗੁਰੂ ਨਾਲ ਜੋੜ ਕੇ ਉਹਨਾਂ ਦੇ ਸਾਰੇ ਜਿਹੜੇ ਪਿਛਲੇ ਪਾਪ ਕਰਮ ਸਨ ਉਹ ਸਭ ਮੇਟ ਕਰਕੇ ਗੁਰੂ ਪਰਮੇਸ਼ਰ ਨਾਲ ਜੋੜ ਕੇ ਉਹਨਾਂ ਨੂੰ ਵਿਛੜਿਆਂ ਨੂੰ ਗੁਰੂ ਨੇ ਮਿਲਾਇਆ ਹੈ। ਗੁਰੂ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ, ਗੁਰੂ ਪਰਮੇਸ਼ਰ ਨਾਲ ਮਿਲਣ ਨੂੰ ਸਮਰੱਥ ਹਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਇਸ ਵਾਸਤੇ ਸਮਰੱਥ ਗੁਰੂ ਜੀ ਕਹਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ, ਜਿਹੜੇ ਆਤਮਕ ਮੌਤ ਮਰੇ ਹੋਏ ਸਨ ਉਹਨਾਂ ਜੀਆਂ ਨੂੰ ਮੇਰੇ ਸਤਿਗੁਰੂ ਨੇ ਨਾਮ ਦਾਨ ਬਖਸ਼ ਕਰਕੇ ਜੀਵਨ ਦਾਨ ਬਖਸ਼ ਦਿੱਤਾ, ਕਿਉਂਕਿ ਨਾਮ ਭੁੱਲ ਜਾਣਾ, ਪਰਮੇਸ਼ਰ ਨੂੰ ਭੁੱਲ ਜਾਣਾ ਵੀ ਆਤਮਕ ਮੌਤ ਮਰਨਾ ਹੈ। ਮਹਾਰਾਜ ਬਾਣੀ ਚ ਕਹਿੰਦੇ ਨੇ ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪ ਹੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਮੇਰੇ ਸਤਿਗੁਰੂ ਜੀ ਤਾਂ ਇੱਥੋਂ ਤੱਕ ਬਾਣੀ ਚ ਕਿਹਾ ਹੈ, ਨਾਮ ਬਿਨਾਂ ਜੋ ਪੈਰ ਹੈ ਕਾ ਖਾਏ, ਜਿਉਂ ਕੁੱਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ, ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜਮ ਪੁਰ ਬਾਧਾ। ਮ੍ਰਿਤਕ ਕੋ ਪਾਇਓ ਤਨ ਸਾਸਾ, ਗੁਰੂ ਨੇ ਰਹਿਮਤ ਕਰਕੇ ਗੁਰੂ ਨੇ ਕਿਰਪਾ ਕਰਕੇ ਪਾਈਏ, ਪੂਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰੂ ਦੀ ਮਹਿਮਾ। ਗੁਰੂ ਆਤਮ ਕੌ ਮੌਤ ਮਰਿਆ ਨੂੰ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਉਹਨਾਂ ਨੂੰ ਨਾਮਦਾਨ ਬਖਸ਼ ਕੇ ਉਹਨਾਂ ਦੇ ਵਿੱਚ ਮੇਰੇ ਸਤਿਗੁਰੂ ਅਸਲ ਜ਼ਿੰਦਗੀ ਬਖਸ਼ ਦਿੰਦੇ ਨੇ। ਉਹਨਾਂ ਨੂੰ ਜਿਹੜੇ ਗੁਰੂ ਪਰਮੇਸ਼ਰ ਵੱਲੋਂ ਵਿਛੜੇ ਹੋਏ ਨੇ ਉਹਨਾਂ ਵਿਛੜਿਆਂ ਨੂੰ ਸਦਾ ਲਈ ਆਪਣੇ ਨਾਲ ਮੇਲ ਲੈਂਦੇ ਹਨ।
ਅਸੂ ਪਰੇਦ ਮੁਗਦ ਭਏ ਸਰੋਤੇ, ਹਰ ਨਾਮਾ ਮੁਖ ਗਾਇਆ।
ਜਿਹੜੇ ਗੁਰੂ ਪਰਮੇਸ਼ਰ ਵੱਲੋਂ ਵਿਛੜੇ ਹੋਏ ਗੁਰੂ ਦੀ ਸ਼ਰਨ ਚ ਫਿਰ ਪੈ ਜਾਂਦੇ ਨੇ। ਪਸ਼ੂ ਪ੍ਰੇਤ ਮੁਗਦ ਪੈ ਸਰੋਤੇ, ਗੁਰੂ ਪ੍ਰਤੱਖ ਵੀ ਪਸ਼ੂਆਂ ਪ੍ਰੇਤਾਂ ਨੂੰ ਤਾਰਨ ਨੂੰ ਸਮਰੱਥ ਹੈ, ਤੇ ਜਿਹੜੇ ਪਸ਼ੂ ਬਿਰਤੀ ਵਾਲੇ ਸਨ, ਮੂਰਖ ਪੁਰਸ਼ ਸਨ, ਪ੍ਰੇਤਾਂ ਵਰਗੇ ਜਿਹੜੇ ਜੀਵ ਸਨ, ਕਿਉਂਕਿ ਕਲਮਾ ਪ੍ਰੇਤ ਜਿਹਨੇ ਨਾਮ ਨਾ ਜਾਤਾ, ਨਾਮ ਹੀਣਿਆਂ ਨੂੰ ਗੁਰੂ ਜੀ ਨੇ ਪ੍ਰੇਤ ਹੀ ਕਿਹਾ ਹੈ, ਪੂਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਗੁਰਬਾਣੀ ਚ ਕਹਿ ਦਿੱਤਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਭੁੱਲਿਆ ਉਹ ਸਾਰੇ ਹੀ ਭੂਤਨਿਆਂ ਦੀ ਤਰ੍ਹਾਂ ਹਨ। ਕਬੀਰ ਜੈ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤਿਨ ਮਾਹੇ। ਗੁਰਬਾਣੀ ਚ ਤਾਂ ਸਤਿਗੁਰੂ ਜੀ ਨੇ ਉਹ ਘਰਾਂ ਨੂੰ ਸ਼ਮਸ਼ਾਨ ਘਾਟ ਦੀ ਤਰ੍ਹਾਂ ਕਹਿ ਦਿੱਤਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ, ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਉਹਨਾਂ ਜੀਆਂ ਨੂੰ ਰਹਿਣ ਵਾਲਿਆਂ ਨੂੰ ਭੂਤਨਿਆਂ ਦੀ ਤਰ੍ਹਾਂ ਮੇਰੇ ਸਤਿਗੁਰੂ ਨੇ ਦੱਸ ਦਿੱਤਾ, ਅਤੇ ਜਿਨ੍ਹਾਂ ਨੂੰ ਨਾਮ ਭੁੱਲਿਆ ਪਸ਼ੂ ਬਿਰਤੀ ਦੀ ਤਰ੍ਹਾਂ ਜਿਹੜੇ ਜੀਵ ਹਨ। ਅਸਲ ਚ ਗੁਰਸੰਗਤ ਜੀ, ਅਸੀਂ ਉਹਨਾਂ ਜੂਨਾਂ ਚੋਂ ਜਿਨ੍ਹਾਂ ਚੋਂ ਭਟਕਦੇ ਆਏ ਹਾਂ ਨਾ, ਮੇਰੇ ਸਤਿਗੁਰੂ ਜੀ ਜੋ ਬਾਣੀ ਚ ਕਿਹਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਹੁਣ ਜਿਹੜਾ ਬਿਸ਼ਰਤ ਆਨ ਮਲਾਇਆ ਕਰਤੇ ਦੇ ਨਾਲੋਂ ਵਿਛੜ ਕੇ ਉਹਨਾਂ ਜੂਨਾਂ ਚ ਤਾਂ ਅਸੀਂ ਭਟਕਦੇ ਆਏ ਹਾਂ ਨਾ, ਇਹ ਜਨਮ ਚ ਤਾਂ ਆ ਗਏ ਹਾਂ, ਪਰ ਜਨਮ ਚ ਆ ਕੇ ਵੀ ਸਾਡੇ ਕਈ ਵਾਰੀ ਪਿਛਲੀਆਂ ਜੂਨਾਂ ਵਾਲੀ ਸੁਭਾਅ ਚਲੇ ਆਉਂਦੇ ਨੇ। ਤਦ ਹੀ ਸਤਿਗੁਰੂ ਜੀ ਨੇ ਕਿਹਾ, ਜੇ ਮਨੁੱਖ ਜਨਮ ਪਾ ਕੇ ਅਸੀਂ ਗੁਰੂ ਪਰਮੇਸ਼ਰ ਨਾਲ ਨਹੀਂ ਜੁੜੇ ਤੇ ਕਰਮ ਉਹਨਾਂ ਜੀਆਂ ਵਾਲੇ ਕਰਦੇ ਹਾਂ। ਜੋ ਕੁਝ ਐਸੇ ਜੀ ਨੇ ਮੇਰੇ ਸਤਿਗੁਰੂ ਜੀ ਨੇ ਕਿਹਾ ਹੈ, ਕਰਮ ਐਸੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਇੱਕ ਮਨੁੱਖ ਜਨਮ ਮਿਲ ਗਿਆ, ਮਨੁੱਖ ਜਾਤੀ ਮਿਲ ਗਈ ਆ, ਤੇ ਜਿਹੜੇ ਕਰਮ ਕਿਰਿਆ ਉਹ ਸਾਰੇ ਪਸ਼ੂਆਂ ਵਾਲੇ ਨੇ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਹਰਨਾਮਾ ਮੁਖ ਗਾਇਆ। ਜੇ ਅਸੀਂ ਪਸ਼ੂ ਵਾਲੇ ਕਰਮ ਹੀ ਮਨੁੱਖ ਜਾਮੇ ਦੇ ਅੰਦਰ ਕਰੀ ਜਾਂਦੇ ਹਾਂ ਤੇ ਫਿਰ ਤਾਂ ਪਸ਼ੂ ਹੀ ਆ। ਇਹ ਵੀ ਨਹੀਂ ਪਤਾ ਵੀ ਅਸੀਂ ਪਿੱਛੇ ਪਸ਼ੂ ਜੂਨੀ ਦੇ ਵਿੱਚੋਂ ਆਮ, ਅਸੀਂ ਕਈ ਵਾਰੀ ਆਮ ਕਹਾਵਤ ਵੀ ਐਸੀ ਬਣੀ ਆ, ਕਈ ਸਿਆਣੇ ਕਿਸੇ ਮਾੜੇ ਕਰਮ ਕਰਨ ਵਾਲੇ ਮਨੁੱਖ ਨੂੰ ਦੇਖ ਕੇ ਕਹਿ ਦਿੰਦੇ ਨੇ ਵੀ ਇਹ ਤਾਂ ਪਸ਼ੂਆਂ ਵਰਗਾ, ਉਹਦੇ ਕਰਮ ਤੋਂ ਆਮ ਦੇਖ ਕੇ ਵੀ ਜਿਹੜਾ ਕਰਮ ਕਰਨ ਵਾਲਾ। ਜੇ ਕੋਈ ਕਿਸੇ ਤਰ੍ਹਾਂ ਹੈ ਵੀ ਇਹਦਾ ਤਾਂ ਜੀਵਨ ਤਾਂ ਕੁੱਤਿਆਂ ਜੈਸਾ ਹੈ, ਕੋਈ ਕਹਿ ਦਿੰਦਾ ਇਹਦਾ ਬਾਂਦਰ ਵਰਗਾ ਹੈਗਾ, ਆਮ ਮਨੁੱਖ ਦੇ ਕਰਮਾਂ ਤੋਂ ਦੇਖ ਕੇ ਜਿਹੜਾ ਚੰਗੇ ਕਰਮ ਕਰਨ ਵਾਲਾ ਹੈ। ਕਈ ਵਾਰੀ ਸਿਆਣੇ ਮਨੁੱਖ ਕਹਿੰਦੇ ਨੇ ਵੀ ਇਹ ਤਾਂ ਦੇਵਤਾ ਇੱਕ ਤਰ੍ਹਾਂ ਦਾ, ਚੰਗੇ ਮਨੁੱਖ ਨੂੰ ਕਹਿ ਦਿੰਦੇ ਨੇ। ਕਈ ਵਾਰੀ ਚੰਗੇ ਮਨੁੱਖ ਨੂੰ ਦੇਖ ਕੇ ਜਿਹੜਾ ਪ੍ਰਮਾਤਮਾ ਚ ਜੁੜਿਆ ਹੋਇਆ ਵੀ ਇਹ ਤਾਂ ਪਰਮੇਸ਼ਰ ਦਾ ਰੂਪ ਹੀ ਆ। ਮਨੁੱਖ ਕਰਮਾਂ ਕਰਕੇ ਨਾਮ ਦੇਵਤਾ ਕਰਮ ਕਹਾਵੇ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਬੋਲ ਹਨ। ਮਹਾਰਾਜ ਕਹਿੰਦੇ ਕਰਮਾਂ ਕਰਕੇ ਮਨੁੱਖ ਦਾ ਨਾਮ ਪੈਂਦਾ, ਜੈ ਜੇ ਕਰਮ ਕਰਦਾ ਹੈ, ਤੇ ਉਹ ਕਰਮਾਂ ਕਰਕੇ ਮਨੁੱਖ ਲੋਕਾਂ ਦੇ ਅੰਦਰ ਜਾਣਿਆ ਜਾਂਦਾ, ਚੰਗਾ ਚਾਹੇ ਮਾੜਾ। ਜਿਹੜੇ ਦੈਂਤ ਕੋਈ ਰਾਕਸ਼ ਆਦਿਕ, ਉਹ ਕਰਮ ਰਾਕਸ਼ਾਂ ਵਾਲੇ ਕਰਨ ਵਾਲੇ, ਉਹਨਾਂ ਨੂੰ ਰਾਕਸ਼ ਕਹਿਣ ਲੱਗ ਪਏ, ਜਿਹੇ ਜੇ ਕੋਈ ਕਰਮ ਕਰਦੇ ਹਨ। ਇੱਕ ਥਾਂ ਸ਼ੁੱਧ ਸਰੂਪ ਡਾਕਟਰ ਭਾਈ ਬਲਵੀਰ ਸਿੰਘ ਜੀ ਦੀ ਪੁਸਤਕ ਲਿਖੀ ਹੋਈ ਆ, ਡਾਕਟਰ ਭਾਈ ਵੀਰ ਸਿੰਘ ਜੀ ਦੇ ਭਰਾ ਡਾਕਟਰ ਭਾਈ ਬਲਵੀਰ ਸਿੰਘ ਜੀ, ਉਹਨਾਂ ਨੇ ਉਸ ਪੁਸਤਕ ਦੇ ਵਿੱਚ ਇੱਕ ਥਾਂ ਜ਼ਿਕਰ ਕੀਤਾ ਹੈ। ਆਮ ਆਪਾਂ ਅਖਬਾਰਾਂ ਦੇ ਵਿੱਚ ਕਈ ਵਾਰੀ ਤਸਵੀਰਾਂ ਦੇਖਦੇ ਹਾਂ ਨਾ, ਕੁਝ ਕਾਰਟੂਨ ਬਣਾਏ ਹੋਏ, ਆਮ ਕਰਕੇ ਕਾਰਟੂਨ ਜਿਹੜੇ ਕੋਈ ਨਾ ਕੋਈ ਆਮ ਸੰਸਾਰਕ ਤੌਰ ਦੇ ਉੱਤੇ ਵੱਡੇ ਲੋਕ ਹੁੰਦੇ ਨੇ ਨਾ, ਉਹਨਾਂ ਵੱਡੇ ਲੋਕਾਂ ਦੇ ਆਮ ਕਾਰਟੂਨ ਬਣਾਏ ਜਾਂਦੇ ਨੇ, ਕਈ ਵਾਰੀ ਹਾਸੋਹੀਣੇ ਜੇ ਦਿਖਾਉਣ ਵਾਸਤੇ ਉੱਤੋਂ ਉਸ ਤਰ੍ਹਾਂ ਦਾ ਰੂਪ ਜਿਹਾ ਦਿਖਾਇਆ ਜਾਂਦਾ। ਆਮ ਤਾਂ ਅਜੋਕੇ ਸਮੇਂ ਦੇ ਅੰਦਰ ਵੀ ਐਸਾ ਕੁਝ ਕਈ ਸਿਆਣੇ ਕਾਰਟੂਨ ਹੁੰਦੇ ਨੇ, ਜਿਹੜੇ ਕਾਰਟੂਨ ਬਣਾਉਣ ਵਾਲੇ ਕਾਰਟੂਨਿਸਟ ਹੁੰਦੇ ਨੇ, ਕਈ ਤਾਂ ਸਿਆਣੇ ਹੁੰਦੇ ਨੇ। ਅਸਲ ਚ ਜਿਹੜਾ ਅਸਲ ਕਾਰਟੂਨਿਸਟ ਆ ਨਾ, ਚੰਗਾ ਸਿਆਣਾ, ਅੰਦਰੋਂ ਇਹ ਨਾ ਹੋਵੇ ਵੀ ਉਹ ਜਿਹਦਾ ਬਣਾਇਆ ਜਾਂਦਾ ਹੈਗਾ ਕਾਰਟੂਨ, ਵੀ ਉਹਦੇ ਪ੍ਰਤੀ ਉਹਦੇ ਮਨ ਚ ਈਰਖਾ ਹੋਵੇ, ਜਾਣ ਕੇ ਬਣਾਵੇ, ਐਸਾ ਨਹੀਂ ਹੋਣਾ ਚਾਹੀਦਾ। ਸਿਆਣਾ ਕਾਰਟੂਨਿਸਟ ਆ ਨਾ ਜਿਹੜਾ, ਉਹ ਤਾਂ ਮਨੁੱਖ ਦਾ ਜਿਹੜਾ ਅੰਦਰਲੀ ਗੱਲ ਹੁੰਦੀ ਆ, ਉਹ ਉਸ ਰਾਹੀਂ ਕਾਰਟੂਨ ਰਾਹੀਂ ਜਣਾ ਦਿੰਦਾ ਵੀ ਇਹਦੇ ਅੰਦਰ ਆਹ ਕੁਝ ਆ। ਕਾਰਟੂਨ ਨੂੰ ਇੱਕ ਕੈਲਰ ਨੇ ਸ਼ੀਸ਼ੇ ਦੀ ਤਰ੍ਹਾਂ ਦਰਸਾਇਆ ਵੀ ਜਿਹੜਾ ਇਹ ਕਾਰਟੂਨ ਆ ਇੱਕ ਸ਼ੀਸ਼ੇ ਦੀ ਤਰ੍ਹਾਂ, ਕਾਰਟੂਨ ਨੂੰ ਦੇਖ ਕੇ ਜਿਹਦਾ ਬਣਾਇਆ ਗਿਆ ਵੀ ਉਹਦੇ ਅੰਦਰ ਦੀ ਤਸਵੀਰ ਉਹਦੇ ਚ ਦਿਖਾਈ ਜਾਂਦੀ ਆ। ਇੱਕ ਕੈਲਨ ਹੋਇਆ, ਉਹਨੇ ਬੜੇ ਕਾਰਟੂਨ ਬਣਾਏ, ਬੜੇ ਬੜੇ ਕਾਰਟੂਨਾਂ ਦਾ ਬਣਾਇਆ ਦਾ ਉਹਦਾ ਜ਼ਿਕਰ ਆਉਂਦਾ, ਇੱਕ ਕਿਤਾਬ ਜਿਹਾ ਵੀ ਵੱਡਾ ਲਿਖਿਆ ਹੋਇਆ ਉਹਦੇ ਚ ਜ਼ਿਕਰ ਆਉਂਦਾ ਹੈ। ਕਈ ਥਾਈ ਤਾਂ ਉਹਨੇ ਇਹੋ ਜਿਹੇ ਇੱਕ ਸ਼ੇਰ ਦਾ ਵੱਡਾ ਆਕਾਰ ਬਣਾ ਕਰਕੇ ਉੱਤੇ ਲੂੰਬੜੀ ਦਾ ਸਿਰ ਰੱਖ ਦਿੱਤਾ, ਕਈ ਥਾਈ ਇਹੋ ਜਿਹੇ ਵੀ ਬਣਾਏ ਇੱਕ ਪਹਾੜ ਜਿੱਡਾ ਵੱਡਾ ਖੱਦਰ ਦੀ ਤਸਵੀਰ ਬਣਾ ਕਰਕੇ ਤੇ ਉਹਦੇ ਉੱਤੇ ਆਲੂ ਬੁਖਾਰੇ ਜੀ ਦਾ ਸਿਰ ਰੱਖ ਦਿੱਤਾ, ਉਸ ਤਰ੍ਹਾਂ ਦਾ ਮੂੰਹ ਬਣਾ ਦਿੱਤਾ, ਉਹੇ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਬੜੀਆਂ। ਇੱਕ ਵਾਰੀ ਕਹਿੰਦੇ ਉਹ ਜਿਹੜਾ ਕਾਰਟੂਨ ਬਣਾਉਣ ਵਾਲਾ ਕੈਲਨ ਸੀ, ਉਹਦੇ ਤੇ ਕਿਸੇ ਸਿਆਣੇ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਕੈਲਨ ਸਾਹਿਬ ਤੁਸੀਂ ਹੋਰਾਂ ਦੇ ਬੜੇ ਤੁਸੀਂ
ਮਖੌਲ ਉਡਾਉਣੇ ਹੋ, ਬੜੇ ਕਾਰਟੂਨ ਬਣਾਉਣੇ ਹੋ, ਭਲਾ ਜੇ ਤੁਹਾਡਾ ਕੋਈ ਕਹੇ ਵੀ ਤੂੰ ਆਪਣਾ ਬਣਾ, ਤੂੰ ਆਪਣੇ ਵੱਲ ਵੀ ਝਾਤੀ ਮਾਰ, ਕਹਿ ਦਿੰਦੇ ਆ ਨਾ ਕਈ ਵੀ ਹੋਰਾਂ ਦਾ ਬਣਾਉਣਾ ਬੜਾ ਸੌਖਾ ਹੈ, ਵੀ ਆਪਣੇ ਬਾਰੇ ਆਪਦਾ ਵੀ ਦੇਖ ਅੰਦਰ ਝਾਤੀ ਮਾਰ ਕੇ ਕਿਸੇ ਨੇ ਉਹਦੇ ਤੇ ਸਵਾਲ ਕਰ ਦਿੱਤਾ ਵੀ ਤੂੰ ਹੋਰਾਂ ਦੇ ਤਾਂ ਬਣਾ ਬਣਾ ਕੇ ਦਿਖਾਈ ਜਾਂਦਾ, ਹੋਰਾਂ ਦਾ ਮਖੌਲ ਉਡਾਉਣਾ, ਤੂੰ ਆਪਣਾ ਵੀ ਦੇਖ ਕੀ ਹੈ, ਤੂੰ ਆਪਣੇ ਬਾਰੇ ਜੇ ਤੈਨੂੰ ਕੋਈ ਕਹੇ ਤੂੰ ਹੋਰਾਂ ਦੇ ਬਣਾ ਕੇ ਦਿਖਾਉਣਾ, ਆਪਣਾ ਬਣਾ ਕੇ ਜੇ ਦਿਖਾਉਣਾ ਹੋਵੇ। ਉਹ ਕਹਿਣ ਲੱਗਿਆ ਕੋਈ ਗੱਲ ਨੀ, ਉਹਨੇ ਉਸੇ ਵੇਲੇ ਆਪਣਾ ਕਾਰਟੂਨ ਵਾਹ ਦਿੱਤਾ, ਉਹਨੇ ਆਪਣਾ ਕਾਰਟੂਨ ਕੀ ਬਣਾਇਆ, ਆਪਣਾ ਜਿਹੜਾ ਸਰੀਰ ਸੀਗਾ ਉਹ ਤਾਂ ਉਹਨੇ ਬਾਂਦਰ ਦਾ ਬਣਾ ਦਿੱਤਾ, ਤੇ ਜਿਹੜਾ ਆਪਣਾ ਸਿਰ ਸੀਗਾ ਤੇ ਅੱਖਾਂ ਤੇ ਨੱਕ ਉਹ ਗਿਲਜ ਦੀਆਂ ਬਣਾਤੀਆਂ, ਗਿੱਧ ਵੀ ਕਿਹਾ ਉਹਨੂੰ ਲਿਖਤ ਰੂਪ ਵਿੱਚ, ਆਮ ਆਪਾਂ ਗਿਲਜ ਸ਼ਬਦ ਵੀ ਵਰਤ ਲੈਂਦੇ ਹਾਂ, ਆਕਾਸ਼ ਦੇ ਵਿੱਚ ਬੜੀ ਉੱਚੀ ਉੱਡਦੀ ਆ, ਤੇ ਹੁਣ ਤਾਂ ਬਹੁਤ ਉਹ ਘਟ ਗਈ ਆ, ਪਰ ਉਹ ਆ ਕੇ ਉੱਥੇ ਡਿੱਗਦੀ ਆ ਜਿੱਥੇ ਮਾਸ ਕੋਈ ਹੋਵੇ, ਜਿੱਥੇ ਕੋਈ ਕਰੰਗ ਪਿਆ ਹੋਵੇ, ਨਿਗਾਹ ਉਹਦੀ ਬੜੀ ਤੇਜ਼ ਹੁੰਦੀ ਆ। ਕਹਿੰਦੇ ਕੈਲਨ ਨੇ ਉਹ ਆਪਣਾ ਜਦੋਂ ਕਾਰਟੂਨ ਬਣਾ ਕੇ ਦਿਖਾਇਆ, ਇੱਕ ਬਹੁਤ ਵੱਡਾ ਬਾਂਦਰ ਦਾ ਸਰੀਰ ਜਿਹਾ ਬਣਾ ਦਿੱਤਾ ਤੇ ਉੱਪਰ ਗਿਲਜ ਦਾ ਸਿਰ ਬਣਾ ਕੇ ਤੇ ਅੱਖਾਂ ਬਣਾ ਦਿੱਤੀਆਂ। ਕਹਿਣ ਲੱਗਿਆ ਲੈ ਵੀ ਮੈਂ ਤੈਨੂੰ ਆਪਣਾ ਬਣਾ ਕੇ ਦਿਖਾ ਦਿੰਦੇ ਆ, ਆ ਹੈ ਮੇਰਾ ਕੁਝ ਮਤਾਂ, ਸਮਝ ਵੀ ਮੈਂ ਕੋਈ ਬਹੁਤਾ ਉਹ ਹੋਵਾਂਗਾ। ਫਿਰ ਉਹ ਜਿਹੜਾ ਕਹਿਣ ਵਾਲਾ ਸੀ, ਤਰਕ ਕਰਨ ਵਾਲਾ, ਇਹ ਕਹਿੰਦਾ ਬਈ ਤੂੰ ਆਪਣਾ ਕਿਵੇਂ ਬਣਾਇਆ, ਸਰੀਰ ਤਾਂ ਆਪਣਾ ਬਾਂਦਰ ਦਾ ਬਣਾ ਦਿੱਤਾ ਤੇ ਆ ਜਿਹੜਾ ਅੱਖਾਂ ਨੇ ਮੂੰਹ ਆ ਤੇ ਗਿੱਧ ਦਾ ਬਣਾ ਦਿੱਤਾ ਹੈ, ਇਹ ਤੂੰ ਆਪਣਾ ਅਸਲੀ ਕਿਵੇਂ ਹੋਇਆ ਤੇਰਾ। ਕਹਿਣ ਲੱਗਿਆ ਨਹੀਂ, ਅਸਲੀਅਤ ਹੈ ਮੇਰਾ ਜਿਹੜਾ ਸਰੀਰ ਆ, ਨੱਚਣਾ ਟੱਪਣਾ ਮੈਂ ਬਾਂਦਰ ਦੀ ਤਰ੍ਹਾਂ, ਸਭ ਕੁਝ ਮੇਰੀ ਕਿਰਿਆ, ਮੇਰੀ ਜਿਹੜੀ ਤੱਕਣੀ ਆ ਉਹ ਗਿਲਜ ਦੀ ਤਰ੍ਹਾਂ ਹੈ, ਨਿਗਾਹ ਮੇਰੀ ਇੰਨੀ ਤੇਜ਼ ਆ, ਮੈਂ ਉਹੀ ਦੇਖਦਾ ਸਾਰਿਆਂ ਨੂੰ, ਤਾਂ ਹੀ ਮੈਂ ਬਣਾਉਣਾ। ਕਹਿੰਦਾ ਬੇਝਿਜਕ ਮੈਂ ਆਪਣੇ ਬਾਰੇ ਸਹੀ ਤੁਹਾਨੂੰ ਦੱਸਿਆ ਹੈ। ਇਸੇ ਕਰਕੇ ਕਈ ਜਦੋਂ ਬਹੁਤੇ ਕੋਈ ਟੱਪਣ ਵਾਲੇ ਹੁੰਦੇ ਨੇ, ਕਹਿੰਦੇ ਨੇ, ਅਗਲਾ ਕਹਿੰਦਾ ਵੀ ਇਹ ਤਾਂ ਬਾਂਦਰ ਵਾਂਗੂ ਟੱਪਦਾ। ਵੀ ਸਿੱਖ ਇਤਿਹਾਸ ਦਾ ਵੀ ਜ਼ਿਕਰ ਹੈ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਵਾਏ ਮਾਣ ਨੇ, ਇੱਕ ਰਿਸ਼ ਨੂੰ ਲੈ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਆ ਗਿਆ ਇਤਿਹਾਸ ਦੇ ਅੰਦਰ, ਤੁਸਾਂ ਨੇ ਸਾਖੀ ਹੈ ਬਹੁਤ ਵਾਰੀ ਸੁਣੀ ਹੋਣੀ ਆ। ਹੁਣ ਰਿਸ਼ ਨੂੰ ਉਹ ਜਿਹੜਾ ਸੀ ਨਚਾਵਣ ਵਾਲਾ, ਉਹਨੇ ਬੜੀ ਖੇਡ ਜੀ ਕਰਕੇ ਹਜ਼ੂਰ ਦੇ ਅੱਗੇ ਦਿਖਾਈ। ਹਜ਼ੂਰ ਦਾ ਸੇਵਕ ਜਿਹੜਾ ਚੌਰ ਬਰਦਾਰ ਭਾਈ ਕੀਰਤੀਆ ਸੀ, ਜਿੱਥੇ ਹੋਰ ਸਿੱਖ ਗੁਰੂ ਕੇ ਦੇਖ ਦੇਖ ਕੇ ਹੱਸਦੇ ਸਨ, ਉਹ ਵੀ ਬੜਾ ਹੱਸੀ ਜਾਵੇ। ਹੁਣ ਸਮਰੱਥ ਗੁਰੂ ਜਾਣਦੇ ਸਨ ਨਾ ਵੀ ਜਿਹੜਾ ਨੱਚਣ ਵਾਲਾ ਹੈ, ਪ੍ਰਤੱਖ ਤਾਂ ਰਿਸ਼ ਜੂਨੀ ਚ ਆ, ਪਰ ਇਹ ਕੀ ਹੈਗਾ, ਪਿੱਛਾ ਇਹਦਾ ਕੀ ਆ, ਕੀ ਇਹ ਰੂਪ ਹੈ। ਤੇ ਮਹਾਰਾਜ ਨੇ ਸਹਿਜੇ ਕਹਿ ਦਿੱਤਾ, ਭਾਈ ਕੀਰਤੀ, ਐ ਭਾਈ ਕੀਰਤੀਆ, ਦੇਖ ਦੇਖ ਕੇ ਤਾਂ ਬੜਾ ਤੂੰ ਦੂਰਾ ਹੁੰਦਾ, ਹੱਸ ਹੱਸ ਕੇ ਤੈਨੂੰ ਪਤਾ ਕੌਣ ਆ। ਕਹਿਣ ਲੱਗਿਆ ਜੀ ਇਹ ਤਾਂ ਸਮਰੱਥ ਗੁਰੂ ਤੁਸੀਂ ਜਾਣਦੇ ਹੋ, ਮੈਨੂੰ ਕੀ ਪਤਾ ਕੌਣ ਆ। ਮਹਾਰਾਜ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਭਾਈ ਕੀਰਤੀਆ ਜੀ, ਇਹ ਤੇਰਾ ਬਾਪ ਹੈ ਸੋਭਾ ਰਾਮ। ਕਹਿਣ ਲੱਗਿਆ ਮਹਾਰਾਜ, ਇਤਿਹਾਸ ਚ ਤਾਂ ਬੜੇ ਵਿਸਥਾਰ ਨਾਲ ਜ਼ਿਕਰ ਆਉਂਦੇ ਨੇ, ਸੰਖੇਪ ਜੀ ਬੇਨਤੀ ਕਰ ਦੇਵਾਂ। ਅੱਗੋਂ ਕਹਿੰਦੇ ਭਾਈ ਕੀਰਤਨੀਆ, ਕਿਹਾ ਮਹਾਰਾਜ ਮੇਰਾ ਬਾਪ ਫਿਰ ਨਾਵੇਂ ਗੁਰੂ ਦੀ ਸੇਵਾ ਕਰਨ ਵਾਲਾ ਇਸ ਜੂਨੀ ਚ, ਫਿਰ ਮੈਂ ਆਪ ਦੀ ਸ਼ਰਨ ਚ, ਮਹਾਰਾਜ ਇਹ ਕੀ ਕਰਨ ਮਾਰੇ। ਕਹਿੰਦੇ ਨਹੀਂ ਭਾਈ ਕੀਰਤੀਆ, ਉਹਦਾ ਕਰਮ ਤੱਕ ਕਿਸ ਕਰਕੇ ਜੂਨੀ ਚ ਪਿਆ ਹੈ। ਭਾਈ ਦੇਗ ਵਰਤਾ ਰਿਹਾ ਸੀ, ਪ੍ਰਸ਼ਾਦ ਵਰਤਾ ਰਿਹਾ ਸੀ, ਸੁਭਾਅ ਤਾਮਸੀ ਸੀ ਤੇਰੇ ਬਾਪ ਦਾ, ਗੁਰੂ ਦੀ ਹਜ਼ੂਰੀ ਚ ਸੇਵਾ ਤਾਂ ਕਰਦਾ ਸੀ ਪਰ ਸੁਭਾਅ ਤਾਮਸੀ ਸੀਗਾ, ਬੋਲੀ ਐਸੀ ਸੀ। ਤੇ ਸਤਿਗੁਰੂ ਨੇ ਤਦ ਹੀ ਬਾਣੀ ਚ ਕਿਹਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਐ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਅਸਲ ਚ ਗੁਰੂ ਜੀ ਨੇ ਸਾਡੇ ਤੇ ਜਿਹੜੀ ਬਖਸ਼ਿਸ਼ ਕੀਤੀ ਆ ਨਾ, ਜੋ ਕੁਝ ਮਾਲਕ ਚ ਗੁਣ ਨੇ ਪਰਮੇਸ਼ਰ ਚ, ਜੋ ਗੁਰਬਾਣੀ ਗੁਣਾਂ ਦਾ ਸਾਗਰ ਹੈ, ਅਸਾਂ ਨੇ ਸਹਿਜੇ ਸਹਿਜੇ ਆਪਣੇ ਅੰਦਰ ਉਹਨਾਂ ਦੈਵੀ ਗੁਣਾਂ ਨੂੰ ਧਾਰਨ ਕਰਕੇ ਫੇਰ ਹੀ ਉਹਦਾ ਰੂਪ ਬਣਿਆ ਜਾਣਾ। ਪਰ ਸਾਡੇ ਅੰਦਰ ਉਹ ਸਾਰੇ ਔਗਣ ਭਰੇ ਹੋਏ ਨੇ, ਸਾਡੇ ਸੁਭਾਅ ਐਸੇ ਕਾਮੀ ਕ੍ਰੋਧੀ ਵਿਕਾਰੀ, ਕਾਮੀ ਕ੍ਰੋਧੀ ਚਾਤਰੀ ਬਾਜੀ ਗਰਵੇ ਕਾਮ, ਸਾਡੇ ਤਾਂ ਐਸੇ ਹਨ, ਅਨੰਤ ਔਗਣਾਂ ਨਾਲ ਭਰੇ ਹੋਏ। ਸਹਿਜੇ ਸਹਿਜੇ ਗੁਰੂ ਦੇ ਕੋਲੋਂ ਰਹਿਮਤਾਂ ਮੰਗਦੇ ਆ, ਗੁਰੂ ਅੱਗੇ ਤਰਲੇ ਵਾਸਤੇ ਕਰਦਿਆਂ ਕਰਦਿਆਂ ਗੁਰੂ ਬਖਸ਼ਿਸ਼ ਨਾਲ ਫਿਰ ਉਹ ਗੁਣ ਧਾਰਨ ਕੀਤੇ ਜਾ ਸਕਦੇ ਨੇ। ਮਹਾਰਾਜ ਕਹਿਣ ਲੱਗੇ, ਭਾਈ ਇੱਕ ਗੁਰੂ ਕਾ ਸਿੱਖ ਭਾਈ ਧੰਨਾ ਗੱਡਾ ਲਈ ਜਾ ਰਿਹਾ ਸੀ ਗੁੜ ਦਾ, ਉਹਨੂੰ ਪਤਾ ਲੱਗਿਆ ਵੀ ਅਰਦਾਸ ਹੋ ਕੇ ਪ੍ਰਸ਼ਾਦ ਵਰਤਦਾ, ਉਹ ਗੱਡਾ ਚੱਲਦਾ ਸੀ ਰੋਕਿਆ ਵੀ, ਪਰ ਬਲਦ ਫੇਰ ਤੁਰ ਪਏ, ਉਹ ਤੇਜ਼ੀ ਨਾਲ ਨਾ ਆ ਕੇ ਉਹਨੇ ਗੁੜ ਭੇਟਾ ਕੀਤਾ, ਨਾ ਛੇਤੀ ਨਾਲ ਹੱਥ ਅੱਡ ਕੇ ਉਹਨੇ ਅੱਗੇ ਕਿਹਾ ਵੀ ਕਿਣਕਾ ਪ੍ਰਸ਼ਾਦ ਦੇ ਭਾਈ, ਮੈਂ ਜਾ ਕੇ ਆਪਣੇ ਗੱਡੇ ਦੇ ਨਾਲ ਲੜਨਾ। ਤੇਰੇ ਬਾਪ ਨੇ ਕਹਿ ਦਿੱਤਾ ਕਿਉਂ ਰਿਸ ਵਾਂਗ ਅੱਗੇ ਨੂੰ ਚੜਦਾ ਤਪਦਾ ਤੁਰਿਆ ਆਉਣਾ। ਉਹਨੇ ਥੱਲਿਓਂ ਡਿੱਗਿਆ ਕਿਣਕਾ ਪ੍ਰਸ਼ਾਦ ਦਾ ਮੁੱਖ ਵਿੱਚ ਪਾ ਕੇ ਗੁਰੂ ਦਾ ਨਾਮ ਲੈਂਦਿਆਂ ਕਿਹਾ ਵੀ ਮੈਂ ਤਾਂ ਰਿਸ਼ ਨਹੀਂ, ਤੂੰ ਗੁਰੂ ਕੀ ਹਜ਼ੂਰੀ ਚ ਪ੍ਰਸ਼ਾਦ ਵਰਤਾਉਂਦਿਆਂ ਰਿਸ਼ ਬੋਲਦਾ ਪਿਆ, ਤੂੰ ਕਿਉਂ ਨਾ ਰਿਸ਼ ਜੂਨੀ ਚ ਪਵੇ ਬਈ, ਮੈਨੂੰ ਕਿਉਂ ਕਹਿੰਦਾ? ਐਸਾ ਕਰਮ ਬਣ ਗਿਆ ਭਾਈ, ਚੰਗਾ ਹੁਣ ਇਹਨੂੰ ਉਸ ਜੂਨੀ ਚੋਂ, ਮੇਰਾ ਗੁਰੂ ਸਮਰੱਥ ਹੈ। ਚੋਜੀ ਪ੍ਰੀਤਮ ਨੇ ਉਸ ਰਿਸ਼ ਦਾ ਉਧਾਰ ਕੀਤਾ, ਇੱਕ ਦਾ ਨੀ ਅਨੰਤ ਗੁਰੂ ਕੇ ਇਤਿਹਾਸ ਅੰਦਰ ਐਸੇ ਪ੍ਰਸੰਗ ਨੇ। ਸਤਿਗੁਰ ਮੇਰਾ ਸਦਪ੍ਰਤ ਪਾਲਾ, ਸਤਿਗੁਰ ਮੇਰਾ ਮਾਰਜ ਵਾਲਾ, ਉਹ ਰਿਸ਼ ਨੂੰ ਮੇਰੇ ਸਤਿਗੁਰੂ ਨੇ ਮੁਕਤ ਕੀਤਾ ਉਸ ਜੂਨੀ ਚੋਂ, ਉਸ ਰੂਹ ਨੂੰ ਕੱਢਿਆ, ਗੁਰੂ ਸਮਰੱਥ ਹੈ। ਸਿੱਖ ਨੂੰ ਇਸ ਤਰ੍ਹਾਂ ਪੂਰਾ ਭਰੋਸਾ ਹੋਵੇ। ਮਹਾਰਾਜ ਕਹਿੰਦੇ ਹਨ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਪਸ਼ੂ ਵੀ, ਪਸ਼ੂ ਬਿਰਤੀ ਵਾਲੇ ਜੀ, ਪ੍ਰੇਤ ਵੀ, ਕਿੰਨਿਆਂ ਦਾ ਪ੍ਰੇਤਾਂ ਦਾ ਜੇ ਅਸੀਂ ਪ੍ਰਤੱਖ ਵੀ ਇਤਿਹਾਸ ਪੜ੍ਹੀਏ ਨਾ, ਲੋੜ ਤਾਂ ਭਰੋਸੇ ਦੀ, ਅੱਜ ਤਾਂ ਤਰਕਵਾਦੀ ਮਨੁੱਖ ਹੋ ਰਿਹਾ। ਗੁਰੂ ਨਾਨਕ ਜਦੋਂ ਬਨਾਰਸ ਵਿੱਚ ਗਏ ਨੇ, ਪਾਨਣੀ ਮੁਨੀ ਪ੍ਰੇਤ ਜੂਨੀ ਚ ਪਿਆ ਹੋਇਆ ਸੀ, ਵਿਆਕਰਨ ਦਾ ਕਰਤਾ, ਤੁਸੀਂ ਇਤਿਹਾਸ ਪੜ੍ਹ ਕੇ ਦੇਖੋ। ਗੁਰੂ ਨਾਨਕ ਨੇ ਉੱਥੋਂ ਉਸ ਜੂਨੀ ਦੇ ਵਿੱਚੋਂ ਕੱਢਿਆ। ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਵਿੱਚ ਜਦੋਂ ਗਏ, ਉੱਥੇ ਪ੍ਰੇਤਾਂ ਦਾ ਉਧਾਰ ਕੀਤਾ, ਇੱਕ ਨਹੀਂ ਪ੍ਰਤੱਖ, ਤੇ ਪ੍ਰੇਤਾਂ ਜੈਸੇ ਜਿਨ੍ਹਾਂ ਨੂੰ ਨਾਮ ਭੁੱਲਿਆ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਆ ਪਸ਼ੂਆਂ ਦੀ ਗੱਲ ਪਸ਼ੂ ਜੂਨੀ ਚ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਹੀ ਜ਼ਿਕਰ ਆਉਂਦਾ, ਕਿੰਨੇ ਕੋਹਾਂ ਤੱਕ ਜਿੱਥੇ ਜੰਗਲੀ ਕੋਈ ਹੋਰ ਜੀ ਨਹੀਂ ਸੀ, ਸ਼ੇਰ ਹੀ ਸ਼ੇਰ ਸਨ, ਸਭ ਜੀਆਂ ਨੂੰ ਜਿਨ੍ਹਾਂ ਨੇ ਖਤਮ ਕਰ ਦਿੱਤਾ ਸੀ। ਜਦੋਂ ਭਾਈ ਮਰਦਾਨੇ ਨੂੰ ਹਜ਼ੂਰ ਨੇ ਕਿਹਾ, ਭਾਈ ਬਾਣੀ ਆਈ ਆ, ਕਈ ਸਿਫਤ ਕਰਤਾਰ ਦੀ ਕਰੀਏ, ਰਬਾਬ ਵਜਾ, ਜਦੋਂ ਉਹਨੇ ਰਬਾਬ ਵਜਾਇਆ, ਸ਼ਬਦ ਗਾਇਆ, ਤਾਂ ਉਹ ਸ਼ੇਰ ਵੀ ਮੁਗਧ ਹੋ ਕੇ ਆ ਕੇ ਬਾਣੀ ਸੁਣਨ ਲੱਗ ਗਏ ਸੀ। ਇਹ ਨਾਨਕ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਹੈ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਹਰਨਾਮਾ ਮੁਖ ਗਾਇਆ। ਜੇ ਭਾਈ ਗੁਰੂ ਦੀ ਸ਼ਰਨ ਚ ਜੀ ਪੈ ਜੇ, ਪਸ਼ੂ ਵਾਲੀ ਬਿਰਤੀ ਵਾਲੇ ਜੀਵ ਵੀ, ਪ੍ਰੇਤਾਂ ਵਰਗੇ ਜਿਹਨਾਂ ਨੂੰ ਨਾਮ ਭੁੱਲਿਆ ਹੋਇਆ, ਮੁਗਧ ਮੂਰਖ ਤੋਂ ਮੂਰਖ ਜਿਹੜੇ ਜੀਵ ਹਨ, ਉਹ ਵੀ ਗੁਰੂ ਕੀ ਬਾਣੀ ਸੁਣਨ ਵਾਲੇ ਸਰੋਤੇ ਬਣ ਜਾਂਦੇ ਨੇ। ਹਰ ਨਾਮਾ ਮੁਖ ਗਾਇਆ, ਮੁਖੋਂ ਹਰੀ ਦੇ ਗੁਣ ਗਾਉਂਦੇ ਨੇ, ਹਰੀ ਦਾ ਨਾਮ ਜਪਣ ਲੱਗ ਜਾਂਦੇ ਹਨ।
ਪੂਰੇ ਗੁਰ ਕੀ ਦੇਖ ਵਡਾਈ,
ਭਾਈ ਪੂਰਨ ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਦੇਖਣਾ ਕਰ,
ਕੀ ਕੀਮਤ ਕਹਿਣ ਨਾ ਜਾਈ।
ਪੂਰੇ ਗੁਰੂ ਦੀ ਵਡਿਆਈ ਦੀ, ਮਹਿਮਾ ਦੀ ਕੋਈ ਭਾਈ ਕੀਮਤ ਕਹੀ ਨਹੀਂ ਜਾ ਸਕਦੇ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਦੁੱਖ ਸੋਗ ਕਾ ਢਾਹਿਓ ਡੇਰਾ,
ਜੋ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ, ਗੁਰੂ ਕਿਰਪਾ ਕਰਕੇ ਦੁੱਖਾਂ ਸੋਗਾਂ ਦਾ, ਉਹਨਾਂ ਦਾ ਅਗਿਆਨ ਰੂਪ ਡੇਰਾ ਗੁਰੂ ਢਾ ਦਿੰਦਾ ਹੈ। ਦੁੱਖ ਸੋਗ ਕਾ ਢਾਹਿਓ ਡੇਰਾ, ਦੁੱਖ ਜਨ ਦਰਦ ਜਿਹੜੇ ਹਨ, ਜਾਂ ਸੋਗ ਜਿਹੜੀ ਚਿੰਤਾ ਫਿਕਰ ਹੈ, ਦੁੱਖ ਸੋਗ ਕਾ ਢਾਹਿਓ ਡੇਰਾ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਣਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਦੁੱਖ ਸੋਗ ਕਾ ਢਾਹਿਓ ਡੇਰਾ, ਦੁੱਖ ਸੋਗ ਦਾ ਡੇਰਾ ਹੀ ਢਾ ਦਿੱਤਾ, ਉਹ ਜਿਹੜਾ ਸਮਦਾਸ ਸੀ ਖਤਮ ਕਰ ਦਿੱਤਾ ਹੈ।
ਮੰਗਲ ਬਿਸਰਾਮਾ,
ਆਨੰਦ ਪ੍ਰਾਪਤ ਹੋ ਗਿਆ, ਮੰਗਲ ਖੁਸ਼ੀਆਂ ਉਹਦੇ ਵਿੱਚ ਹੀ ਟਿਕਾਣਾ ਬਣ ਗਿਆ ਸੇਵਕ ਦਾ, ਜੋ ਸ਼ਰਨ ਚ ਆਇਆ ਹੈ।
ਮਨ ਬਾਂਛਤ ਫਲ ਮਿਲੇ ਅਚਿੰਤਾ,
ਮਨ ਬਾਂਛਤ ਫਲ ਮਿਲੇ ਅਚਿੰਤਾ, ਅਚਨਚੇਤ ਜੋ ਮਨ ਚ ਇੱਛਾ ਕਰਦੇ ਸੀ, ਉਹੀ ਫਲ ਪ੍ਰਾਪਤ ਹੋ ਗਏ ਹਨ ਗੁਰੂ ਦੀ ਸ਼ਰਨ ਚ ਪੈ ਕੇ। ਭਾਈ ਗੁਰੂ ਦੀ ਸ਼ਰਨ ਚ ਪਿਆ ਮਨ ਵਾਂਛਿਤ, ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ, ਕਿਉਂਕਿ ਜੇਤੜੇ ਫਲ ਮਨ ਵਾਂਛੀ ਹੈ, ਤੇਤੜੇ ਸਤਿਗੁਰ ਪਾਸ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਤਾਂ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਰਹਾਓ ਜਹਿ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ, ਗੁਰੂ ਸਮਰੱਥ ਹੈ। ਮਹਾਰਾਜ ਕਹਿੰਦੇ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸ੍ਰੀ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ, ਹਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਬਖਸੰਦ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੈ। ਇਸ ਵਾਸਤੇ ਮਨ ਬਾਂਛਤ, ਭਾਈ ਮਨ ਇੱਛਤ ਜੋ ਚਾਹੁੰਦੇ ਸੀਗੇ, ਗੁਰੂ ਨੇ ਕਿਰਪਾ ਕਰ ਦਿੱਤੀ, ਫਲ ਮਿਲੇ ਅਚਿੰਤਾ, ਪੂਰਨ ਹੋਏ ਕੰਮ, ਸਾਰੇ ਸਾਡੇ ਕੰਮ ਪੂਰਨ ਹੋ ਗਏ ਹਨ। ਗੁਰੂ ਉਹਨਾਂ ਦੇ ਕੰਮ ਪੂਰੇ ਕਰਦਾ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਭਾਈ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਸਾਰੇ ਕਾਰਜ ਗੁਰੂ ਨੇ ਪੂਰੇ ਕੀਤੇ ਹਨ।
ਸੁਖ ਅਗੈ ਮੁਖ ਉਜਲ ਮਿਟ ਗਏ ਆਵਣ ਜਾਣੇ।
ਸੁਖ ਇਸ ਲੋਕ ਦੇ ਅੰਦਰ ਵੀ ਸੁਖ ਪ੍ਰਾਪਤ ਹੋ ਗਿਆ, ਅਗੈ ਮੁਖ ਉਜਲ ਅੱਗੇ ਉਹਨਾਂ ਦਾ ਮੁਖ ਉਜਲਾ ਹੋ ਗਿਆ ਹੈ ਸੱਚੇ ਦੇ ਦਰ ਘਰ ਦੇ ਅੰਦਰ ਦਰਗਾਹ ਦੇ ਅੰਦਰ। ਮਿਟ ਗਏ ਆਵਣ ਜਾਣੇ, ਜਿਹੜਾ ਬਾਰ ਬਾਰ ਜੂਨਾਂ ਦੇ ਅੰਦਰ ਆਉਣਾ ਜਾਣਾ ਸੀ, ਜਨਮ ਲੈ ਕੇ ਆਉਣਾ ਮਰ ਕੇ ਚਲੇ ਜਾਣਾ, ਇਹ ਮਿਟ ਗਏ ਆਵਣ ਜਾਣੇ ਆਉਣੇ ਜਾਣੇ 84 ਦੇ ਚੱਕਰ ਮਿਟ ਗਏ ਹਨ।
ਪਾਉ ਭਾਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ।
ਆਪਣੇ ਸਤਿਗੁਰ ਕੈ ਮਨ ਭਾਣੇ, ਆਪਣੇ ਸਤਿਗੁਰੂ ਦੇ ਮਨ ਵਿੱਚ ਭਾ ਗਏ, ਆਪਣੇ ਸਤਿਗੁਰੂ ਨੂੰ ਚੰਗੇ ਲੱਗੇ। ਕਿਵੇਂ ਲੱਗੇ? ਹਿਰਦੈ ਨਾਮ ਵਸਿਆ, ਭਾਈ ਹਿਰਦੇ ਦੇ ਅੰਦਰ ਨਾਮ ਵਸ ਗਿਆ। ਜਦੋਂ ਨਾਮ ਵਸ ਗਿਆ ਨਿਰਭਉ ਭੈ, ਫਿਰ ਭੈ ਤੋਂ ਰਹਿਤ ਹੋ ਗਏ, ਫਿਰ ਉੱਥੇ ਡਰ ਕਿੱਥੇ ਜਿੱਥੇ ਨਾਮ ਵਸ ਗਿਆ। ਮੇਰੇ ਸਮਰੱਥ ਗੁਰੂ ਨੇ ਜਦੋਂ ਵਿਛੜਿਆ ਨੂੰ ਮਿਲਾਇਆ, ਖੰਡੇ ਬਾਟੇ ਦੀ ਪੌਲ ਬਖਸ਼ ਦਿੱਤੀ, ਅੰਮ੍ਰਿਤ ਬਖਸ਼ ਦਿੱਤਾ ਤੇ ਸਤਿਗੁਰੂ ਨੇ ਖਾਲਸਾ ਸਾਜ ਦਿੱਤਾ, ਉਹੀ ਫਿਰ ਮਿਟ ਗਏ ਨਿਰਭਉ ਭੈ, ਭੈ ਤੋਂ ਰਹਿਤ ਹੋ ਗਏ, ਮੌਤ ਨੂੰ ਮਖੌਲ ਕਰਨ ਲੱਗ ਪਏ। ਉਹ ਤਾਂ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਜਿਵੇਂ ਮੈਂ ਰੰਭ ਵਿੱਚ ਬੇਨਤੀ ਕੀਤੀ ਆ, ਲੋੜ ਹੈ ਭਰੋਸੇ ਦੀ। ਅੱਜ ਤਾਂ ਤਰਕਵਾਦੀ ਗੁਰੂ ਕੀਆਂ ਨਿਤਨੇਮ ਦੀਆਂ ਬਾਣੀਆਂ ਤੇ ਤਰਕ ਕਰਨ ਲੱਗ ਪਏ ਨੇ, ਜਾਪ ਸਾਹਿਬ ਤੇ ਤਰਕ ਕਰਨ ਲੱਗ ਪਏ, ਗੁਰੂ ਦੀਆਂ ਨਿਤਨੇਮ ਬਾਣੀਆਂ ਤੇ ਤਰਕ ਕਰਦੇ ਨੇ। ਜੇ ਸਾਨੂੰ ਬਾਣੀ ਤੇ ਹੀ ਭਰੋਸਾ ਨਹੀਂ ਤੇ ਫਿਰ ਕਿੱਥੋਂ ਭਾਵਨਾ ਤੋਂ ਬਿਨਾਂ ਕਿੱਥੋਂ ਫਲ ਪ੍ਰਾਪਤ ਹੋਣਾ? ਇਤਿਹਾਸ ਇਸ ਗੱਲ ਨੂੰ ਉਜਾਗਰ ਕਰਦਾ ਹੈ। ਮੇਰੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਅੰਮ੍ਰਿਤ ਤਿਆਰ ਕੀਤਾ, ਜਪ ਜੀ ਉਹ ਜਾਪ ਜੀ ਕੋ ਦਸੂ ਸਬਈਏ ਪੁਣ ਚੌਪੀ ਅਲਾਇਕ ਹੈ, ਆਨੰਦ ਉਚਾਰ ਅਰਦਾਸ ਕਰਕੇ ਸੁਧਾਰ, ਅੰਮ੍ਰਿਤ ਤਿਆਰ ਗੁਰ ਐਸ ਵਿਦ ਕੀਨੋ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਕਰਤਾ ਮਹਾਕਵੀ ਗਿਆਨੀ ਗਿਆਨ ਸਿੰਘ ਜੀ ਨੇ ਪ੍ਰਤੱਖ ਲਿਖਿਆ ਵੀ ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ। ਸਿੱਖ ਰਹਿਤ ਮਰਜ਼ਾਦਾ ਪੜ੍ਹ ਲਓ, ਉਹਦੇ ਵਿੱਚ ਵੀ ਇਹੀ ਪੰਜ ਬਾਣੀਆਂ ਲਿਖੀਆਂ ਹਨ। ਅੱਜ ਵੀ ਭਵੇਂ ਪੰਜੇ ਤਖ਼ਤ ਸਾਹਿਬਾਨਾਂ ਦੇ ਉੱਤੇ ਅੰਮ੍ਰਿਤ ਤਿਆਰ ਹੁੰਦਾ, ਕਿਤੇ ਵੀ ਗੁਰੂ ਕਾ ਖਾਲਸਾ ਪੰਜ ਪਿਆਰੇ ਗੁਰੂ ਕੀ ਹਜ਼ੂਰੀ ਚ ਜਦੋਂ ਅੰਮ੍ਰਿਤ ਦਾ ਵਾਟਾ ਤਿਆਰ ਕਰਦੇ ਨੇ, ਇਹ ਪੰਜ ਬਾਣੀਆਂ ਪੜ੍ਹ ਕੇ ਜਪ ਜੀ ਜਾਪ ਸਵਈਏ ਚੌਪੀ ਅਨੰਦ ਸਾਹਿਬ ਪੰਜਾਂ ਬਾਣੀਆਂ ਦਾ ਪਾਠ ਕਰਕੇ ਹੀ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਜਾਂਦਾ। ਗੁਰਸਿੱਖ ਨੂੰ ਨਿਤਨੇਮ ਗੁਰੂ ਨੇ ਇਹ ਬਖਸ਼ਿਸ਼ ਕੀਤਾ ਹੈ। ਜੇ ਗੁਰੂ ਦੀਆਂ ਨਿਤਨੇਮ ਬਾਣੀਆਂ ਤੇ ਤਰਕ ਹੈ ਤੇ ਫਿਰ ਬਖਸ਼ਿਸ਼ ਕਿੱਥੋਂ ਹੋਣੀ ਆ, ਰਹਿਮਤ ਕਿੱਥੋਂ ਹੋਣੀ ਆ? ਲੋੜ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਇਹ ਬਖਸ਼ਿਸ਼ ਹੋ ਗਈ, ਗੁਰੂ ਦੀ ਬਖਸ਼ਿਸ਼ ਉਹਦੇ ਹੋਣੀ ਆ ਦੇ ਸਤਿਗੁਰ ਕੈ ਮਨ ਭਾਣੇ, ਗੁਰੂ ਨੂੰ ਜਿਹੜੇ ਭਾ ਗਏ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ ਪੁੱਛਿਆ, ਜਿਨ੍ਹਾਂ ਪੁੱਛਣ ਵਾਲੇ ਸਿੱਖਾਂ ਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਵੀ ਨਾਮ ਆ ਗੁਰ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ। ਕਹਿਣ ਲੱਗੇ, ਮਹਾਰਾਜ ਤੁਹਾਨੂੰ ਸਭ ਤੋਂ ਪਿਆਰਾ ਸਿੱਖ ਕਿਹੜਾ ਗਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ? ਬਾਬਾ ਬੁੱਢਾ ਜੀ ਨੂੰ ਤਾਂ ਉਦਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਕਿਉਂਕਿ ਹਰ ਗੁਰਸਿੱਖ ਚ ਇਹ ਸ਼ਕਤੀ ਨਹੀਂ ਸੀ, ਜ਼ਰੂਰਤ ਨਹੀਂ ਸੀ ਪੈਂਦੀ ਵੀ ਹਰ ਕੋਈ ਅੱਗੇ ਗੁਰੂ ਤੋਂ ਪੁੱਛ ਸਕੇ। ਉਹ ਬ੍ਰਹਮ ਗਿਆਨੀ ਜਿਹੜੇ ਸਨ ਗੁਰਸਿੱਖਾਂ ਦੇ ਭਲੇ ਲਈ, ਗੁਰਸਿੱਖਾਂ ਦੀ ਬੇਨਤੀ ਮੰਨ ਕੇ ਅੱਗੇ ਹੋ ਕੇ ਗੁਰੂ ਦੇ ਅੱਗੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ, ਗੁਰਸਿੱਖਾਂ ਦੇ ਕੁਝ ਜਾਣਨ ਲਈ ਸਮਝਣ ਲਈ ਅੱਗੋਂ ਗੁਰਸਿੱਖਾਂ ਦੀ ਬੇਨਤੀ ਗੁਰੂ ਦੇ ਅੱਗੇ ਕਰ ਦਿੰਦੇ ਸਨ। ਬਾਬਾ ਬੁੱਢਾ ਜੀ ਵੀ ਉਹਨਾਂ ਦੇ ਵਿੱਚ ਨੇ ਇਤਿਹਾਸ ਵਿੱਚ ਜ਼ਿਕਰ ਆ। ਤੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਹਾਨੂੰ ਸਭ ਤੋਂ ਪਿਆਰੇ ਗੁਰਸਿੱਖ ਕਿਹੜੇ ਆ? ਗੁਰੂ ਅਮਰਦਾਸ ਜੀ ਦੇ ਉੱਥੇ ਇਤਿਹਾਸ ਚ ਕਵੀ ਸੰਤੋਖ ਸਿੰਘ ਜੀ ਨੇ ਬੋਲ ਲਿਖਿਆ, ਗੁਰ ਕੇ ਬਾਗ ਜਿਨ ਦ੍ਰਿੜ ਕਰ ਮਾਨੇ ਸੋ ਮਮ ਪਿਆਰੋ ਸਿੱਖ ਮਹਾਨੇ। ਮਹਾਰਾਜ ਕਹਿੰਦੇ ਭਾਈ ਜੀ ਨੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਦ੍ਰਿੜ ਕਰਕੇ ਧਾਰਨ ਕਰ ਲਏ ਨਾ, ਉਹ ਮੈਨੂੰ ਸਭ ਤੋਂ ਪਿਆਰਾ ਸਿੱਖ ਹੈ। ਅੱਜ ਅਸੀਂ ਫਿਰ ਉਹੀ ਗੁਰੂ ਨੂੰ ਪਿਆਰਾ ਹੋ ਸਕਦਾ ਜੀ ਨੇ ਕਲਗੀ ਧਰ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਦ੍ਰਿੜ ਕਰਕੇ ਮੰਨੇ ਨੇ, ਜਿਹੜੇ ਗੁਰੂ ਕੀ ਬਾਣੀ ਦਾ ਨਿਤਨੇਮ ਕਰਦੇ ਨੇ, ਪੂਰੀ ਰਹਿਤ ਰੱਖਦੇ ਨੇ, ਕਿਉਂਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਨੂੰ ਰਹਿਤ ਪਿਆਰੀ ਆ, ਰਹਿ ਨਹੀਂ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ। ਗੁਰੂ ਪਾਤਸ਼ਾਹ ਨੇ ਕਿੰਨਾ ਖਾਲਸਾ ਅਕਾਲ ਪੁਰਖ ਕੀ ਫੌਜ ਕਹਿ ਦਿੱਤਾ, ਰਹੋ ਵਿਚਾਰ। ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰ ਕੈ ਮਨ ਭਾਣੇ, ਭਾਈ ਜਿਹੜੇ ਗੁਰੂ ਨੂੰ ਭਾ ਗਏ, ਹਿਰਦੇ ਚ ਗੁਰੂ ਦੇ ਬਚਨ ਵਸ ਗਏ, ਨਾਮ ਵਸ ਗਿਆ, ਉਹ ਨਿਰਭੈ ਹੋ ਗਏ ਹਨ।
ਉਠਤ ਬੈਠਤ ਹਰ ਗੁਣ ਗਾਵੇ, ਦੁੱਖ ਦਰਦ ਭ੍ਰਮ ਭਾਗਾ।
ਜੋ ਉੱਠਦਿਆਂ ਵੀ ਬਹਿੰਦਿਆਂ ਵੀ ਹਰੀ ਦੇ ਗੁਣ ਗਾਉਂਦਾ ਹੈ, ਉਹਦਾ ਦੁੱਖ ਜਨ ਦਰਦ ਅਤੇ ਭਰਮ ਪੰਜ ਪ੍ਰਕਾਰ ਦਾ ਸਭ ਖਤਮ ਹੋ ਗਿਆ ਹੈ।
ਨਾਨਕ ਤਾ ਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ।
ਹਜ਼ੂਰ ਕਿਰਪਾ ਕਰਦੇ ਨੇ, ਕਹੋ ਨਾਨਕ ਤਾਂ ਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ। ਜਿਹਦਾ ਮਨ ਗੁਰੂ ਚਰਨਾਂ ਨਾਲ ਜੁੜ ਗਿਆ, ਸ਼ਬਦ ਸਰੂਪ ਗੁਰੂ ਚਰਨਾਂ ਨਾਲ ਜਿਹਦਾ ਮਨ ਜੁੜ ਗਿਆ ਹੈ, ਮਹਾਰਾਜ ਕਹਿੰਦੇ ਤਾਂ ਕਿ ਪੂਰ ਕਰਮਾ, ਉਹ ਬਹੁਤ ਚੰਗੇ ਕਰਮਾਂ ਵਾਲਾ।